पातशाह श्री गुरु ग्रंथ साहिब महाराज जी दे पवित्र चरण शरण विमान गुरु साध संगत जी आप पागशाली हो के हर रोज गुरु नानक साहिब जी की उचारण की हुई बाणी जपजी साहिब की विचार व्याख्या सरवण करते आ रहे हो। अज अखीरली पौड़ी का प्रकरण है। कल आपां विचारिया सी जत की है, जत पहारा। पहारा दे अर्थ ने दुकान, जिथे बैठ के सुनियार गहने कटदा है जां लोहे औजार बना कारीगर जो है औजार बना जिसनू लोहार कहते गहने नू कड़न दुकान दी है भी ओदे विच सुनार ओ गहने बनाने वाला भी है और हाथ दे विच हथौड़ी है जिस उते जिस दे उते रख ओ औजार भी उस दुकान अंदर है। फिर उस थले अग बाली जा रही ताकि उस नू गर्म किया जाए और जे अग घटदी है मठी पैंदी है तो उस अग नू तेज करन दी फूकनी है जिदे नाल हवा दित्ती जांदी है। फिर वो कुठाली है वो भांडा है जिदे विच उस गहने नू पिघलाया जांदा सोने नू जदों वो पिघल जांदा है ते एक होर उत्थे जिन्हों आपां कहने संचा जिदे विच उस पिंगले हुए सोने नू पानी नू हुए नू पा देंदे ने ते वो एक डिजाइन बनिया होया एक संचा है जिदे विच पिघलिया होया सोना जदों पाया गया जदों ठंडा हो गया सोना जमण दे नाल संचे विचों बार कढ़िया बन गया वो भी उच्चा जेड़ा है डिजाइन जेड़ा है दे विच गहने बन कड़ा है मुंदी है कई तरह दे ਵੀ ਉੱਥੇ ਮੌਜੂਦ। ਇਹ ਸਾਰੀਆਂ ਉਸ ਦੁਕਾਨ ਵਿੱਚ ਉਦਾਹਰਣ ਦਿੱਤਾ ਗੁਰੂ ਨਾਨਕ ਸਾਹਿਬ ਨੇ ਕਿ ਇਸੇ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਨੂੰ ਤੇ ਵੀ ਇੱਕ ਦੁਕਾਨ ਹੈ, ਪਰ ਉਹ ਬਾਜ਼ਾਰ ਵਾਲੀ ਸੁਨਿਆਰਾ ਵੀ ਹੈ। ਉੱਥੇ ਵੀ ਐਰਨ ਪਈ ਹੋਈ, ਉਸ ਸੁਨਿਆਰ ਦੇ ਹੱਥ ਵਿੱਚ ਵੀ ਇੱਕ ਹਥੌੜਾ ਹੈ, ਉਸ ਥਾਂ ਤੇ ਵੀ ਇੱਕ ਹਵਾ ਦੇ ਫੂਕਣੀ ਹੈ, ਅੱਗ ਬਲ ਰਹੀ ਖੋਠਾਲੀ ਹੈ, ਔਰ ਉੱਥੇ ਉਹ ਟਕਸਾਲ, ਟਕਸਾਲ ਦੇ ਅਰਥ ਨੇ ਸੰਚਾ, ਜਿਵੇਂ ਇੱਟਾਂ ਮਿੱਟੀ ਬਣਦੀਆਂ ਨੇ ਕੱਚੀ ਮਿੱਟੀ ਦੀਆਂ, ਤੇ ਉਸ ਮਿੱਟੀ ਨੂੰ ਗਾਰੇ ਨੂੰ ਬਣਾ ਕੇ ਇੱਟ ਦੇ ਸੰਚੇ ਵਿੱਚ ਕੱਚੇ ਗਾਰੇ ਨੂੰ ਭਰਦੇ ਨੇ, ਤੇ ਜਦੋਂ ਸੁੱਕ ਜਾਂਦਾ ਹੈ ਉਹਨੂੰ ਬਾਹਰ ਕੱਢਦੇ ਉਹਦੀ ਇੱਟ ਬਣ ਜਾਂਦੀ, ਉਹਦੇ ਉੱਤੇ ਕਈ ਕੁਝ ਲਿਖਿਆ ਵੀ ਜਾਂਦਾ ਹੈ, ਉਹਨੂੰ ਕਹਿੰਦੇ ਟਕਸਾਲ। ਉਸ ਥਾਂ ਤੇ ਵੀ ਇੱਕ ਟਕਸਾਲ ਹੈ, ਪਰ ਇਸ ਤਰ੍ਹਾਂ ਦਾ ਨਹੀਂ। ਫਿਰ ਉੱਥੇ ਦੁਕਾਨ ਕਿਹੜੀ? ਹਜ਼ੂਰ ਨੇ ਕਿਹਾ ਜੱਤ ਪਹਾਰਾ, ਜੱਤ ਦੀ ਦੁਕਾਨ। ਜੱਤ ਦਾ ਮਤਲਬ ਹੈ ਸੰਜਮ। ਜ਼ਿੰਦਗੀ ਦੇ ਵਿੱਚ ਜਿਹੜੇ ਸਰੀਰਕ ਭੋਗ ਨੇ ਉਹਨਾਂ ਨੂੰ ਹੱਦ ਵਿੱਚ, ਇਹ ਦੁਕਾਨ ਬਣ ਜਾਏਗੀ। ਪਹਿਲਾਂ ਤੇ ਦੁਕਾਨ ਹੋਵੇਗੀ ਨਾ, ਸਭ ਤੋਂ ਪਹਿਲਾਂ ਜਦੋਂ ਵੀ ਕੋਈ ਕੰਮ ਕਰਦਾ ਹੈ ਤੇ ਕੰਮ ਬਾਅਦ ਵਿੱਚ ਹੁੰਦਾ ਹੈ, ਔਜ਼ਾਰ ਬਾਅਦ ਵਿੱਚ ਰੱਖਦਾ ਹੈ, ਪਹਿਲਾਂ ਦੁਕਾਨ ਖਰੀਦ ਹੁੰਦਾ ਹੈ। ਤਾਂ ਜਿਹੜਾ ਜੱਤ ਹੈ, ਜਮ ਹੈ, ਜਾਦਾ ਹੈ, ਉਹ ਸਭ ਹੈ ਸਰੀਰ ਦੀ ਮਰਿਆਦਾ। ਕਈ ਵਾਰੀ ਅਸੀਂ ਦੇ ਧਰਮ ਕਰਨੇ ਆ ਜਾਂ ਅਸੀਂ ਇਸ ਤਰ੍ਹਾਂ ਦੇ ਧਾਰਮਿਕ ਬਣਨਾ ਚਾਹੁੰਦੇ ਹਾਂ ਵੀ ਜਿਹਦੇ ਵਿੱਚ ਸਰੀਰ ਦੀ ਕੋਈ ਨਹੀਂ, ਤੇ ਅਸੀਂ ਕਹਿੰਦੇ ਹਾਂ ਕਿ ਧਰਮ ਕਮਾਉਣਾ ਤੇ ਮਨ ਤੇ ਹੈ ਨਾ, ਨਾਮ ਮਨ ਆਪਣਾ, ਤੇ ਉਹਦੇ ਵਿੱਚ ਲੋੜ ਹੀ ਨਹੀਂ। ਤਾਂ ਇਹ ਬੰਦੇ ਦਾ ਆਪਣਾ ਇੱਕ ਲੰਗੜਾ ਗਿਆਨ ਹੈ, ਪਿੰਗਲਾ ਗਿਆਨ ਜਿਹਨੂੰ ਕਹਿੰਦੇ ਹੈ। ਸਹੀ ਇਹ ਗਿਆਨ, ਪਰ ਇੱਕ ਬੰਦਾ ਠੀਕ ਠਾਕ ਤੁਰਦਾ, ਇੱਕ ਪਿੰਗਲਾ ਹੈ, ਲੱਤਾਂ ਹੀ ਨਹੀਂ ਉਹਦੀਆਂ। ਇਹ ਲੰਗੜਾ ਗਿਆਨ ਹੈ ਕਿ ਸਰੀਰ ਦੀ ਮਰਿਆਦਾ ਦੀ ਕੋਈ ਲੋੜ ਨਹੀਂ, ਲੋੜ ਹੈ ਉਸ ਸਰੀਰ ਤੋਂ ਤੇ ਗੱਲ ਸ਼ੁਰੂ ਹੁੰਦੀ ਹੈ। ਜਿਹੜੀ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਰਿਆਦਾ ਬਣ ਗਈ ਹੈ ਸਰੀਰ, ਉਹ ਮਰਿਆਦਾ ਆਰੰਭਤਾ ਹੈ, ਉਹ ਦੁਕਾਨ ਹੈ, ਉਹਦੇ ਤੋਂ ਬਿਨਾਂ ਅੱਗੇ ਹੋਣਾ ਨਹੀਂ, ਪਹਿਲਾਂ ਉਹ ਚਾਹੀਦਾ। ਤਾਂ ਜਿਹੜੇ ਨੇ ਪੰਜ ਕਿਤੇ ਇਹ ਸ਼ੁਰੂ ਹੁੰਦੀ ਹੈ ਕਿ ਸਾਬਤ ਰੱਖਣੇ, ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ, ਜੇ ਕੋਈ ਸਿੱਖ ਹੋ ਕੇ ਕੇਸਾਂ ਦੀ ਬੇਅਦਬੀ ਕਰਦਾ ਹੈ, ਸਮਝ ਲੈਣਾ ਅਜੇ ਦੇ ਵਿੱਚ ਉਹਦਾ ਦਾਖਲਾ ਵੀ ਨਹੀਂ ਹੋਇਆ, ਪਰਮਿਸ਼ਨ ਵੀ ਨਹੀਂ ਹੋਇਆ। ਪਰ ਹੈ ਉਸਦਾ, ਪਰਮ ਹੈ ਉਸਦਾ ਬਿਲਕੁਲ, ਅਜੇ ਤਾਂ ਉਹਨੇ ਇੱਕ ਕਦਮ ਰੱਖਿਆ। ਜਿਹੜਾ ਇੱਕ ਰੋਮ ਵੀ ਕੱਟਦਾ, ਇੱਕ ਰੋਮ ਵੀ, ਬਾਕੀ ਦੀ ਤੇ ਗੱਲ ਦੂਰ ਹੈ, ਇੱਥੋਂ ਆਰੰਭਤਾ ਆਉਂਦੀ ਹੈ। ਇਹਨੂੰ ਕਹਿੰਦੇ ਨੇ ਦੁਕਾਨ ਪਹਿਲਾਂ ਸੰਜਮ, ਫਿਰ ਇੱਥੋਂ ਤੱਕ ਨਹੀਂ, ਖਾਣ ਪੀਣ ਦਾ ਸੰਜਮ, ਖਾਣਾ ਜ਼ਰੂਰ, ਛੱਡਣਾ ਵੀ ਨਹੀਂ ਖਾਣਾ, ਬੈਲੈਂਸ ਵਿੱਚ ਜਿੰਨੀ ਸਰੀਰ ਨੂੰ ਜ਼ਰੂਰਤ ਹੈ ਉਹਨੂੰ ਕਹਿੰਦੇ ਜਾ, ਭੁੱਖੇ ਨਹੀਂ ਰਹਿਣਾ ਪਰ ਇੰਨਾ ਵੀ ਨਹੀਂ ਖਾਣਾ ਭੁੱਖੀ ਨਾ ਲੱਗੇ, ਵੇਖਣ ਜ਼ਰੂਰ ਪਰ ਹੱਦਬੰਦੀ ਵਿੱਚ ਰਹਿ ਕੇ, ਕੁਝ ਨਾ ਕੁਝ ਸੁਣਨਾ ਵੀ, ਗਿਆਨ ਲੈਣਾ ਹੈ ਸੰਸਾਰ ਪਰ ਇੰਨਾ ਵੀ ਨਾ ਸੁਣਨਾ ਵੀ ਸੁਣਦਿਆਂ ਜੋ ਉਹਦੇ ਗੁਲਾਮ ਹੀ ਬਣ ਗਏ, ਇੰਨੇ ਡੁੱਬ ਕੇ ਨਾ ਸੁਣਨਾ। ਉਹਨੂੰ ਕਹਿੰਦੇ ਨੇ ਕਿ ਹੁਣ ਇਸ ਗੁਰਸਿੱਖ ਦੇ ਅੰਦਰ ਜਾਤੀ ਦੁਕਾਨ ਬਣ ਗਈ, ਅੱਗੇ ਕੰਮ ਹੋਵੇਗਾ ਉਹ ਕਿਹੜਾ ਹੈ? ਹਜ਼ੂਰ ਉੱਥੇ ਇੱਕ ਵੀ ਬੈਠਾ ਹੋਇਆ ਹੈ, ਪਰ ਉਹ ਸੰਸਾਰਿਕ ਸੁਨਿਆਰਾ ਕਾਰੀਗਰ ਨਹੀਂ, ਉਹਦਾ ਨਾਮ ਹੈ ਧੀਰਜ। ਧੀਰਜ ਦਾ ਉਹ ਹੈ ਅੰਦਰ, ਕਿਉਂਕਿ ਜਦੋਂ ਅਸੀਂ ਜਤ ਕਰ, ਜਤ ਦਾ ਅਰਥ ਸਰੀਰ ਨੂੰ ਰੋਕਾਂਗੇ ਮਨ ਮਰਜ਼ੀ ਕਰਨ ਤੋਂ ਗੁਰੂ ਦੇ ਹੁਕਮ ਮੁਤਾਬਕ, ਤਾਂ ਉੱਥੇ ਅੰਦਰ ਸਰੀਰ ਵਿੱਚ ਇੱਕ ਘਟਨਾ ਵਾਪਰਦੀ ਹੈ ਕਿ ਜਿਹੜੀ ਲਗਾਤਾਰ, ਇੱਕ ਤੇ ਖੂਨ ਬਣਦਾ ਨਾ ਸਰੀਰ ਵਿੱਚ ਲਗਾਤਾਰ, ਇੱਕ ਖੂਨ ਤੋਂ ਬਿਨਾਂ ਇਸ ਸਰੀਰ ਨੂੰ ਚਲਾਉਣ ਵਾਸਤੇ ਤੇ ਬਣਦਾ ਖੂਨ, ਤੇ ਅੰਦਰਲੇ ਸਰੀਰ ਨੂੰ ਚਲਾਉਣ ਵਾਸਤੇ ਬਣਦੀ, ਉਹਨੂੰ ਵਿਗਿਆਨ ਨੇ ਫਿਰ ਥੋੜਾ ਜਿਹਾ ਨਾਂ ਦਿੱਤਾ, ਥੋੜੇ ਜਿਹੇ ਮਾਰੇ ਉਹਨਾਂ ਨੇ ਕਿਹਾ ਐਨਰਜੀ ਹੈ, ਕਿਸੇ ਨੇ ਤਾਂ ਊਰਜਾ ਹੈ, ਲੋਕਾਂ ਨੇ ਕਹਿ ਦਿੱਤਾ ਨੂਰ ਨਿਕਲਦਾ ਸਰੀਰ ਚੋਂ, ਨਿਕਲ ਰਿਹਾ ਸਰੀਰ ਦੇ ਅੰਦਰ ਲਗਾਤਾਰ ਇੱਕ ਨੂਰ ਬੰਦੇ ਦੇ ਵਿੱਚ ਬਣਿਆ ਹੋਇਆ ਨਿਕਲ ਰਿਹਾ ਵਿੱਚੋਂ, ਉਹਦੇ ਨਾਲ ਹੀ ਬੰਦਾ ਸਰੀਰ ਭੋਗਦਾ, ਵੇਖਦਾ ਉਹਦੇ ਨਾਲ ਹੈ, ਜੇ ਉਹ ਵਿੱਚੋਂ ਉਹ ਨਿਕਲ ਗਿਆ ਇਸ ਖੂਨ ਨੇ ਕੰਮ ਨਹੀਂ ਕਰਨਾ, ਪਾਣੀ ਵਿੱਚੋਂ ਨਿਕਲ ਗਿਆ ਨਾ ਉਹ ਨੂਰ ਜਿਹੜਾ, ਉਸ ਖੂਨ ਨੇ ਉਸੇ ਵਕਤ ਸਫੈਦ ਹੋਣਾ ਹੈ, ਪਹਿਲਾਂ ਕਾਲਾ ਹੋਵੇਗਾ ਫਿਰ ਚਿੱਟਾ ਹੋ ਜਾਏਗਾ, ਸਿਆਹ ਹੋਵਾ ਸੇਤ, ਸਿਆਹ ਦਾ ਅਰਥ ਹੈ ਕਾਲਾ, ਸੇਤ ਦਾ ਅਰਥ ਹੈ ਚਿੱਟਾ, ਪਹਿਲਾਂ ਇੱਕ ਵਾਰੀ ਕਾਲਾ ਹੋਏਗਾ ਥੋੜਾ ਜਿਹਾ ਮੌਤ ਆਏਗੀ, ਤੇ ਕਾਲਾ ਹੋ ਕੇ ਸਰੀਰ ਚਿੱਟਾ ਹੋ ਜਾਏਗਾ ਬਸ, ਕਿਉਂ ਅੰਦਰੋਂ ਉਹ ਨੂਰ ਨਿਕਲ ਗਿਆ। ਉਹ ਜਿਹੜਾ ਨੂਰ ਅੰਦਰੋਂ ਨਿਕਲਦਾ ਹੈ, ਉਹ ਸਾਰਾ ਦਿਨ ਅਸੀਂ ਅੱਖਾਂ ਦੇ ਰਾਹੀਂ ਗੱਲਾਂ ਕਰ ਕਰਕੇ, ਆਵਾਜ਼ ਦੇ ਰਾਹੀਂ ਬੇਤਰਤੀਬ ਸੁਣ ਸੁਣ ਕੇ, ਬੋਲ ਕੇ, ਜਾਂ ਵਿਚਾਰ ਜਿਹੜੇ ਜ਼ਿਆਦਾ ਉਹਨਾਂ ਦੇ ਨਾਲ, ਉਹ ਬੜੀ ਮਹਿੰਗੀ ਪੂੰਜੀ, ਜਿਹਨੂੰ ਗੁਰੂ ਅਰਜਨ ਜੀ ਨੇ ਕਿਹਾ ਕਿ ਅੰਮ੍ਰਿਤ ਲੁੱਟ ਮਨਮੁਖ ਨਹੀਂ ਬਣਦਾ। ਨਿਕਲਦਾ ਹੈ ਕਿ ਜਿਹੜਾ ਬੰਦਾ ਸ਼ਬਦ ਨਾਲ ਜੁੜ ਗਿਆ ਤੇ ਉਹਦੀ ਵਰਤੋਂ ਕਰ ਲੇਗਾ, ਆਪ ਪੀਵੇਗਾ ਉਹਨੂੰ, ਉਹਨੂੰ ਕਿਹਾ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹੈ ਅੰਦਰੋਂ ਨਿਕਲ ਰਿਹਾ, ਉਹਦਾ ਨਾਮ ਗੁਰੂ ਸਾਹਿਬ ਨੇ, ਇੱਕ ਅੰਮ੍ਰਿਤ ਤਾਰ ਨਿਕਲਦੇ ਜਾ ਰਿਹਾ ਹੈ ਸਾਰਿਆਂ ਦੇ ਵਿੱਚੋਂ, ਦਿਸਣ ਵਾਲੀ ਚੀਜ਼ ਨਹੀਂ, ਕਿਤੇ ਜਾ ਆਸਰੇ ਨਾ ਕਰਾਉਣ ਵੀ ਕਥਾ ਵਿੱਚ ਕਿਹਾ ਸੀ ਕਿਤੇ ਨਿਕਲਦਾ, ਉਹਦੇ ਵਿੱਚ ਨਹੀਂ ਆਏਗਾ, ਉਹਦੇ ਵਿੱਚ ਉਹਦੇ ਸਿਗਨਲ ਨਹੀਂ ਆਉਂਦੇ। ਤਾਂ ਉਹ ਜਿਹੜਾ ਅੰਮ੍ਰਿਤ, ਉਹਨੂੰ ਗੁਰੂ ਸਾਹਿਬ ਕਹਿੰਦੇ ਕਿ ਪੰਜ ਵਿਕਾਰ ਨਾਲੋਂ ਖਾ ਜਾਂਦੇ ਨੇ, ਬੰਦੇ ਤੱਕ ਆਉਂਦੇ ਹੀ ਨਹੀਂ, ਇਸ ਕਰਕੇ ਬੰਦਾ ਦੁਖੀ ਰਹਿੰਦਾ, ਇਹਦੀ ਖੁਰਾਕ ਵਿਕਾਰ ਖਾ ਜਾਂਦੇ ਨੇ। ਇਸ ਦੇਹੀ ਮੈਂ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੁੱਝੈ। ਮਨਮੁਖ ਨੂੰ ਪਤਾ ਨਹੀਂ ਲੱਗ ਰਿਹਾ ਵੀ ਮੈਨੂੰ ਦੁੱਖ ਕਾਹਦਾ ਹੈ, ਪੁਕਾਰ ਹੀ ਜਾ ਰਿਹਾ ਬੜਾ ਦੁਖੀ ਹਾਂ, ਬੜਾ ਦੁਖੀ ਹਾਂ, ਆਉਂਦਾ ਵੀ ਇਹ ਬੜਾ ਕੁਝ, ਉਹ ਵੀ ਫਿਰ ਦੁੱਖ ਨਹੀਂ ਮਿਟਾਉਂਦਾ, ਤੇ ਪੁਕਾਰ ਕਰਦਾ ਉਹਨੂੰ ਪਤਾ ਹੀ ਨਹੀਂ ਮੈਂ ਦੁਖੀ ਕਾਹਦੇ ਕਰਕੇ, ਦੁਖੀ ਇਸ ਕਰਕੇ ਵੀ ਉਸ ਨੂੰ ਉਹਦੀ ਖੁਰਾਕ ਨਹੀਂ ਮਿਲ ਰਹੀ, ਅੰਮ੍ਰਿਤ ਜਿਹੜਾ ਉਹ ਰਾਹ ਵਿੱਚ ਵਿਕਾਰ ਖਾਈ ਜਾ ਰਹੇ, ਲੁੱਟੀ ਜਾ ਰਹੇ। ਅੰਮ੍ਰਿਤ ਲੁੱਟੈ ਮਨਮੁਖ ਨਹੀਂ, ਕੋਈ ਨਾ ਸੁਣੈ ਪੁਕਾਰਾ। ਇਸ ਕਰਕੇ ਉਹ ਜਦੋਂ ਬੰਦਾ ਜਤ ਕਰੇਗਾ ਨਾ ਸੰਜਮ, ਗੁਰੂ ਸਾਹਿਬ ਦੀ ਦੱਸੀ ਮਰਿਆਦਾ ਰਹਿ ਕੇ ਸਰੀਰ ਨੂੰ ਹੱਦ ਬੰਨੀ ਵਿੱਚ ਲਿਆਉਣਾ ਕਰ ਦੇਗਾ, ਤੇ ਸਰੀਰ ਵਿੱਚ ਇੱਕ ਘਟਨਾ ਵਾਪਰੇਗੀ, ਚੱਲਦੀ ਹੋਈ ਸ਼ਕਤੀ ਅੰਦਰ ਇਕੱਠੀ ਹੋ ਜਾਏਗੀ, ਬਣਨੀ ਸ਼ੁਰੂ ਹੋ ਜਾਏਗੀ, ਅੰਦਰ ਸ਼ਕਤੀ ਬਣ ਜਾਏਗੀ, ਤੇ ਉਹ ਸ਼ਕਤੀ ਫਿਰ ਹਜਮ ਨਹੀਂ ਹੋਵੇਗੀ, ਹਾਲ ਪਾਏਗੀ ਬੰਦੇ। ਇਸ ਕਰਕੇ ਬਹੁਤੇ ਜਤੀ, ਮੈਂ ਕੱਲ ਵੀ ਕੀਤੀ ਸੀ, ਕ੍ਰੋਧੀ ਹੋ ਜਾਂਦੇ, ਕ੍ਰੋਧ ਆਏਗਾ ਉਹਨਾਂ ਨੂੰ। ਪਹਿਲਾ ਵਿਕਾਰ ਹੈ ਕਾਮ, ਤਾਂ ਜਦੋਂ ਪਹਿਲੇ ਤੇ ਹੱਦ ਲਾਈ ਗਈ, ਉਸੇ ਐਨਰਜੀ ਨੇ ਕ੍ਰੋਧ ਵਿੱਚ ਗੁੱਸਾ ਆਏਗਾ ਜ਼ਰੂਰ। ਬਹੁਤੇ ਕ੍ਰੋਧੀ ਨੇ ਇਹ ਵਿਸ਼ਾ ਖਰ, ਮੈਂ ਇੱਧਰ ਜਾਵਾਂ, ਸਮਾਂ ਸੀਮਤ ਰਹੇਗਾ, ਤਾਂ ਉਹ ਫਿਰ ਕ੍ਰੋਧਿਤ ਹੁੰਦੇ ਨੇ, ਉੱਥੇ ਧੀਰਜ ਨਹੀਂ ਰਹਿੰਦਾ, ਬੜੇ ਇੱਕਦਮ ਉਹਨਾਂ ਦਾ ਜੀਵਨ ਹਿੱਲਿਆ ਜਿਹਾ, ਬੇਕਾਰ ਧੀਰਜ ਨਹੀਂ ਹੁੰਦਾ ਉਹਨਾਂ ਵਿੱਚ। ਤਾਂ ਉਸ ਥਾਂ ਤੇ ਫਿਰ ਧੀਰਜ ਦਾ ਸੁਨਿਆਰ ਕੰਮ ਕਰਦਾ। ਜੇ ਗੁਰੂ ਦੀ ਮੱਤ ਗੁਰੂ ਸਾਹਿਬ ਕਿਰਪਾ ਕਰਨ ਨਾ, ਫਿਰ ਸੰਜਮ ਕਮਾਉਣ ਤੋਂ ਬਾਅਦ ਬੰਦਾ ਧੀਰਜ ਦੀ ਹੱਦ ਬਣ ਜਾਂਦਾ ਹੈ। ਤੇ ਕਲਗੀਧਰ ਪਾਤਸ਼ਾਹ ਨੇ ਤੇ ਬਚਨ ਕਿਹਾ ਕਿ ਮੈਂ ਜਿਹੜਾ ਖਾਲਸਾ ਬਣਾਇਆ ਹੈ ਉਹ ਕਿਵੇਂ ਦਾ ਹੈ? ਕਹਿੰਦੇ ਵਿੱਚ ਮੈਂ ਜੋਸ਼ ਵੀ ਭਰਿਆ ਹੈ, ਉਹਦੇ ਅੰਦਰ ਸੂਰਮਤਾਈ ਵੀ ਭਰੀ ਹੈ, ਪਰ ਜਿਹੜੇ ਘਰ ਵਿੱਚ ਉਹ ਰਹਿੰਦਾ ਹੈ ਉਹ ਘਰ ਧੀਰਜ ਦਾ ਬਣਿਆ ਹੋਇਆ ਹੈ, ਸਹਿਣਸ਼ੀਲਤਾ ਦਾ। ਇਸ ਤਰ੍ਹਾਂ ਸਮੁੰਦਰ ਹੈ ਕਿ ਉਹਦੇ ਵਿੱਚ ਸਾਰਾ ਹਿਮਾਲਿਆ ਡਿੱਗ ਪਵੇ ਉਹਦੇ ਨਹੀਂ ਆਉਣਗੀਆਂ, ਉਹ ਨਹੀਂ ਉਤੇਜਿਤ ਹੁੰਦੀ। ਤੇ ਸਾਹਿਬ ਨੇ ਬਚਨ ਕੀਤੇ, ਧਨ ਤੇ ਕੋ ਜਗ ਮੈਂ ਮੁੱਖ ਤੇ ਚਿੱਤ ਮੈਂ ਯੁੱਧ ਵਿਚਾਰ ਹੈ। ਇਹ ਖਾਲਸੇ ਦੀ ਪਰਿਭਾਸ਼ਾ ਹੈ। ਯੁੱਧ ਬਾਅਦ ਵਿੱਚ ਆਇਆ, ਮੁੱਖ ਤੇ ਹਰ ਹੈ ਧਿਆਨ ਰੱਖਣਾ। ਮੇਰੇ ਖਿਆਲ ਵਿੱਚ ਅਸੀਂ ਖਾਲਸੇ ਦੀ ਸਿੱਖਿਆ ਤਸਵੀਰ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਸੀ ਉਹ ਅਲਹਿਦਾ ਕਰ ਦਿੱਤੀ ਹੈ, ਵੱਖਰੀ। ਜਿਵੇਂ ਕਿਸੇ ਥਾਣੇ ਦੇ ਵਿੱਚ ਸਿਪਾਹੀਆਂ ਦੀ ਭਰਤੀ, ਖਾਲਸਾ ਉਹਨੂੰ ਬਣਾ ਦਿੱਤਾ। ਖਾਲਸੇ ਦੇ ਅਰਥ ਹੱਥ ਵਿੱਚ ਨੰਗੀ, ਹੱਥ ਵਿੱਚ ਡਾਂਗ, ਤੇ ਇੱਕਾਂ ਦੇ ਅਰਥ ਕਰ ਦਿੱਤੇ ਖਾਲਸਾ ਸੋ ਜੋ ਕਰੇ ਨਿਤ ਜੰਗ। ਖਾਲਸਾ ਸੋਏ ਨਿਤ ਚੜ੍ਹੇ ਤੁਰੰਗ, ਇਹਦੇ ਅਰਥ ਹੋਰ ਹਨ। ਖਾਲਸੇ ਦੇ ਅਰਥ ਹੋਰ ਵੀ ਬੜੇ ਕੀਤੇ ਨੇ। ਖਾਲਸਾ ਸੋ ਜੋ ਦੁਸ਼ਟ, ਦੁਸ਼ਟ ਦਾ ਸਾਥ ਨਾ ਦੇ, ਆਦਮੀ ਦਾ ਸਾਥ ਹੈ। ਤਾਂ ਖਾਲਸਾ ਸੋ ਜੋ ਤੁਰੰਗ, ਤੁਰੰਗ ਦੇ ਅਰਥ ਨੇ ਘੋੜਾ। ਤਾਂ ਗੁਰੂ ਸਾਹਿਬ ਨੇ ਜਦੋਂ ਇਹ ਕਿਹਾ ਵੀ ਖਾਲਸਾ ਉਹ ਹੈ ਜਿਹੜਾ ਘੋੜਾ ਹਰ ਰੋਜ਼, ਘੋੜ ਅਸਵਾਰ ਹੈ। ਸਿੱਖ ਨੇ ਪੁੱਛਿਆ, ਮਹਾਰਾਜ ਘੋੜਾ ਘੋੜਾ ਉਦੋਂ ਇਸ ਸੀ ਜਿਵੇਂ ਅੱਜ ਕਿਸੇ ਕੋਲ 20 ਲੱਖ ਦੀ ਗੱਡੀ ਹੋਵੇ, ਸਾਰਿਆਂ ਕੋਲ ਕਿੱਥੋਂ ਹੋਵੇਗੀ? ਸਿੱਖਾਂ ਨੇ ਕੀਤੀ, ਮਹਾਰਾਜ ਜੀ ਇਹ ਜਿਹਦੇ ਕੋਲ ਘੋੜਾ ਨਾ ਹੋਵੇ ਉਹ ਫਿਰ ਖਾਲਸਾ ਨਹੀਂ। ਕਹਿਣ ਲੱਗੇ ਜਿਹਦੇ ਕੋਲ ਹੈ ਉਹ ਘੋੜ ਸਵਾਰੀ ਕਰੇ, ਚੰਗੀ ਗੱਲ ਹੈ। ਘੋੜ ਸਵਾਰ ਹੋਣਾ ਚਾਹੀਦਾ, ਤੀਰ ਅੰਦਾਜ਼ ਹੋਣਾ ਚਾਹੀਦਾ, ਤਲਵਾਰ ਦਾ ਧਣੀ ਹੋਣਾ ਚਾਹੀਦਾ। ਪਰ ਇੱਥੇ ਮੈਂ ਘੋੜੇ ਦੇ ਅਰਥ, ਆ ਸੰਸਾਰਕ ਘੋੜਾ ਨਹੀਂ, ਇੱਥੇ ਘੋੜੇ ਦੇ ਅਰਥ ਨੇ ਮਨ ਰੂਪੀ ਘੋੜਾ, ਜਿਹੜਾ ਆਪਣੇ ਉੱਤੇ ਕਿਸੇ ਨੂੰ ਚੜ੍ਹਨ ਹੀ ਨਹੀਂ ਦਿੰਦਾ, ਬੜਾ ਅਥਰਿਆ ਹੋਇਆ ਘੋੜਾ ਹੈ, ਨਹੀਂ ਕਰਨ ਦਿੰਦਾ। ਸਵਾਰੀ ਕਿੱਥੇ ਕਰਨ ਦੇਣੀ, ਉਹ ਆਪ ਸਵਾਰੀ ਕਰ ਉਮਰ ਸਾਡੀ ਲੱਗੇਗਾ ਵੀ ਇੱਕ ਘੋੜ ਸਵਾਰ ਆਪਣੇ ਘੋੜੇ ਨੂੰ ਚੁੱਕ ਕੇ ਤੁਰੇ, ਕਿੰਨੀ ਇਹ ਦੀਨ ਦਰਿੱਦਰ ਹੋਏਗੀ ਜਿਹਦੇ ਉੱਤੇ ਸਵਾਰੀ ਕਰਨੀ ਸੀ। ਜਿਵੇਂ ਇੱਕ ਆਦਮੀ ਆ ਰਿਹਾ ਪਰ ਉਹਨੇ ਚੁੱਕ ਲਿਆ, ਉਹਨੇ ਸਾਈਕਲ ਸਵਾਰੀ ਕਰਨੀ। ਤਾਂ ਸਿੱਖੀ ਦਾ ਮਤਲਬ ਤੇ ਅਸਵਾਰੀ ਕਰਨੀ, ਤੇ ਮਨ ਸਾਡੇ ਸਾਰੀ ਉਮਰ ਅਸਵਾਰੀ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਘੋੜਾ ਹੈ ਮਨ, ਮਨ ਤੇ ਅਸਵਾਰੀ ਕਰਨੀ। ਤਾਂ ਜਦੋਂ ਸਵਾਰੀ ਕਰਨੀ ਫਿਰ ਕਹਿੰਦੇ ਕਰੇ ਨਿਤ ਜੰਗ ਨਿਆਂਇਆਂ ਨਾਲ ਕਰਨਾ, ਇਹ ਖਾਲਸਾ ਪਰਿਭਾਸ਼ਾ ਹੈ। ਨਿਤ ਜੰਗ ਇਹ ਨਹੀਂ ਰੋਜ਼ ਲੜਾਈ ਕਰਨੀ ਹੈ। ਇਹ ਤਾਂ ਹੋਰ ਵੀ ਉਦਾਹਰਨਾਂ ਦਿੱਤੀਆਂ। ਹਜ਼ੂਰ ਨੇ ਇੱਕ ਵਾਰੀ ਬਚਨ ਦਿੱਤਾ, ਇਸ ਤਰ੍ਹਾਂ ਦੇ ਬਚਨ ਜਦੋਂ ਨੇ ਤਾਂ ਇਸ ਕਰਕੇ ਮੈਂ ਇਤਿਹਾਸ ਨਹੀਂ ਜਾਂਦਾ। ਬਹੁਤ ਕਈ ਵਾਰੀ ਸੰਗਤ ਕਹਿੰਦੀ ਵੀ ਇਤਿਹਾਸ ਵੀ ਸੁਣਾ, ਮੇਰੀ ਇੱਕ ਮਜਬੂਰੀ ਹੈ ਕਿ ਸਾਹਿਬ ਦੀ ਗੱਲ ਚੱਲ ਪਏ ਫਿਰ ਗੱਲਾਂ ਬਹੁਤ ਸਾਰੀਆਂ ਨਿਕਲ ਆਉਂਦੀਆਂ, ਤਾਂ ਫਿਰ ਉਹਨਾਂ ਨੂੰ ਛੱਡਿਆ ਨਹੀਂ ਜਾ ਸਕਦਾ। ਫਿਰ ਉਹ ਲੜੀ ਸਾਰਾ ਸਮਾਂ ਫਿਰ ਉਹਦੇ ਵਿੱਚ ਹੀ ਪੈ ਜਾਏਗਾ। ਇਸ ਲਈ ਕਦੇ ਸਮਾਂ ਬਣੇਗਾ ਤੇ ਇੱਕ ਵਾਰੀ ਪੂਰਾ ਸਮਾਂ ਲਾਇਆ ਜਾਏਗਾ ਇਤਿਹਾਸ ਤੇ, ਲਗਾਤਾਰ 6 ਮਹੀਨੇ ਸਾਲ। ਤਾਂ ਸਤਿਗੁਰੂ ਇੱਕ ਵਾਰੀ ਸਿੰਘਾਂ ਵਿੱਚ ਬੈਠੇ ਹੋਏ ਕਲਗੀਧਰ ਪਾਤਸ਼ਾਹ, ਉਹਨਾਂ ਨੇ ਕਹਿ ਦਿੱਤਾ ਕਿ ਮੇਰਾ ਖਾਲਸਾ ਹਰ ਰੋਜ਼ ਸ਼ੇਰ ਦਾ ਸ਼ਿਕਾਰ ਕਰਿਆ ਕਰੇਗਾ। ਤਾਂ ਸਿੰਘਾਂ ਨੇ ਜਕਾਰੇ ਬੁਲਾ ਦਿੱਤੇ। ਤੁਹਾਨੂੰ ਪਤਾ ਹੈ ਅਸੀਂ ਜਕਾਰਿਆਂ ਵਿੱਚ ਬੜੇ ਖੁਸ਼ ਰਹੇ ਨੇ। ਕਹਿਣ ਲੱਗੇ ਬਸ ਸਾਡੇ ਵਰਗੀ ਕੌਮ ਕੋਈ ਨਹੀਂ, ਰੋਜ਼ ਸ਼ੇਰ ਮਾਰਨੇ ਨੇ। ਸਤਿਗੁਰਾਂ ਨੇ ਕਿਹਾ ਉਹ ਧਿਆਨ ਰੱਖਿਓ, ਮੈਂ ਜਿਹੜੀ ਗੱਲ ਕੀਤੀ ਉਹ ਹੋਰ ਹੈ, ਨਹੀਂ ਤੁਸੀਂ ਕਿਹਾ ਵੀ ਸ਼ੇਰ ਦਾ ਸ਼ਿਕਾਰ ਕਰਨਾ। ਕਹਿਣ ਲੱਗੇ ਕਿੱਥੋਂ ਲਿਆਓਗੇ, ਜੇ 1 ਲੱਖ ਖਾਲਸਾ ਤੇ 1 ਲੱਖ ਸ਼ੇਰ ਮਾਰੇਗਾ ਤਾਂ ਖਾਲਸਾ ਬਣੇਗਾ, ਕਿੱਥੋਂ ਲਿਆਓਗੇ ਇਹਨੇ ਸ਼ੇਰ। ਫਿਰ ਮਹਾਰਾਜ ਕਹਿਣਾ ਚਾਹੁੰਦੇ ਹੋ, ਸਤਿਗੁਰੂ ਜਦੋਂ ਅੰਮ੍ਰਿਤ ਵੇਲੇ 3-4 ਵੱਜਦੇ ਨੇ ਨਾ, ਸ਼ੇਰ ਬੰਦੇ ਤੇ ਚੜ ਕੇ ਬਹਿ ਜਾਂਦਾ ਉਦੋਂ 4-5। ਹੁਣ ਤਾਂ ਚਲੋ 6 ਵਜੇ ਵੀ ਉਹਨੂੰ ਨਮਸਕਾਰ ਹੀ ਹੈ ਜਿਹੜਾ ਸਮਾਂ ਚੱਲ ਰਿਹਾ। ਵੈਸੇ ਤਾਂ ਚੌਥਾ ਪੈਰ ਹੈ 2:30 ਵਜੇ, ਪਰ ਜਿਹੜਾ 2:30 ਉਹ 5 ਵਜੇ ਸੁੱਤਾ ਹੁੰਦਾ ਹੈ, ਕਰੇ ਕੀ ਬੰਦਾ। ਜਿਹੜਾ 2 ਵਜੇ ਜਾਂ ਜਿਹੜਾ 4 ਵਜੇ ਉੱਠ ਪਿਆ ਉਹ 6 ਵਜੇ, ਉਹ ਜਾ ਕੇ ਵੇਖੋ ਤੇ ਪਤਾ ਹੀ ਕੋਈ ਹੈ ਕਿੱਥੇ ਪਈ ਹੈ। ਕਿਉਂਕਿ ਸਾਰਾ ਦਿਨ ਅਸੀਂ ਜਿਹੜਾ ਹੈ ਨਾ ਤਰੀਕਾ ਵਿਚਰਨਾ, ਬੋਲਣਾ, ਤੁਰਨਾ, ਫਿਰਨਾ, ਉਹ ਸਾਡਾ ਠੀਕ ਨਹੀਂ ਹੈ। ਉਹ ਅੰਮ੍ਰਿਤ ਵੇਲੇ ਭਾਗ ਨਹੀਂ ਆਉਂਦਾ, ਉਹਦੇ ਵਿੱਚ ਕੋਈ ਤਰਤੀਬ ਹੈ ਨਹੀਂ, ਉਹ ਤੇ ਸੰਸਾਰੀਆਂ ਵਰਗੀ ਹੈ। ਤੇ ਸੰਸਾਰੀ ਬੰਦੇ ਫਿਰ ਫਰਕ ਕੀ ਹੋਇਆ ਧਾਰਮਿਕ ਦਾ, ਉਹਦੇ ਕਾਇਦੇ ਉਹ ਤੇ ਆਪਣੇ ਕਾਨੂੰਨ ਵਿੱਚ ਰਹੇ ਨੇ। ਸਾਡਾ ਨਾ ਟਾਈਮ ਤੇ ਖਾਣਾ ਹੈ, ਨਾ ਬੋਲਣਾ ਹੈ, ਨਾ ਆਰਾਮ ਹੈ, ਕੁਝ ਵੀ ਤੇ ਤਰਤੀਬ ਵਿੱਚ ਹੈ ਨਹੀਂ, ਤਾਂ ਸਰੀਰ ਕਿਵੇਂ ਸਾਥ ਦੇ। ਤਾਂ ਜਦੋਂ ਅਸੀਂ ਕਹਿੰਦੇ ਹਾਂ ਸਵੇਰੇ ਉੱਠਿਆ ਨਹੀਂ ਜਾਂਦਾ, ਪਿਛਲੇ 23 ਘੰਟਿਆਂ ਨੂੰ 20 ਘੰਟਿਆਂ ਦੀ ਪੜਚੋਲ ਕਰ ਲੈਣੀ, ਉਹਦੇ ਵਿੱਚ ਕਿਤੇ ਗਲਤੀਆਂ ਨੇ ਤਾਂ ਨਹੀਂ ਉੱਠਿਆ ਜਾਂਦਾ, ਹੋਰ ਕੋਈ ਕਾਰਨ ਨਹੀਂ ਹੈ। ਤਾਂ ਸਤਿਗੁਰਾਂ ਨੇ ਕਿਹਾ ਵੀ ਇੱਕ ਸ਼ੇਰ ਹੈ ਆਲਸ, ਹਰ ਇੱਕ ਬੰਦੇ ਦੇ ਸਰੀਰ ਵਿੱਚ ਤੇ ਮਨ ਵਿੱਚ। ਜਦੋਂ ਕਹਿੰਦੇ 4 ਵਜੇ ਨਾ ਸਾਰਿਆਂ ਦੀ ਗਰਦਨ ਫੜ ਕੇ ਬੈਠ ਜਾਏਗਾ ਛਾਤੀ ਤੇ ਚੜ ਕੇ, ਫਿਰ ਮੇਰੇ ਖਾਲਸੇ ਦਾ ਰੂਪੀ ਸ਼ੇਰ ਦਾ ਹੋਏਗਾ ਯੁੱਧ। ਸ਼ੇਰ ਨੂੰ ਮਾਰ ਕੇ ਹਰ ਰੋਜ਼ ਸ਼ੇਰ ਦਾ ਕਰਕੇ ਸ਼ਿਕਾਰ ਨੂੰ ਮਾਰ ਕੇ ਉੱਠ ਪਏਗਾ ਅੰਮ੍ਰਿਤ ਵੇਲੇ, ਇਹ ਹੋਵੇਗਾ ਖਾਲਸੇ ਦਾ ਸ਼ਿਕਾਰ ਜਿਹੜਾ ਸ਼ੇਰ ਦਾ ਹੈ। ਖਾਲਸੇ ਨੂੰ 9 ਵਜੇ ਫੋਨ ਕਰੋ ਤੇ ਉਹ ਜੀ ਅਜੇ ਉੱਠੇ ਨਹੀਂ, ਕਰਨਾ 12 ਵਜੇ ਜਾਗਣਾ, ਇਹ ਖਾਲਸੇ ਨਹੀਂ ਹੈ। ਧੀਰਜ ਨੂੰ ਸਤਿਗੁਰਾਂ ਦਾ ਸ਼ਬਦ ਸਾਂਝਾ ਕਰਿਆ ਸੀ, ਕਲਗੀ ਕਹਿੰਦੇ ਪਹਿਲਾਂ ਉਹਦੇ ਜੀਵਨ ਵਿੱਚ ਨਾਮ ਹੈ, ਧਨ ਜੀਉ ਤੇ ਕੋ ਜਗ ਮੈਂ ਤੇ ਹਰ ਚਿੱਤ ਮੈਂ ਯੁੱਧ ਵਿਚਾਰੇ। ਮਨ ਦੇ ਵਿੱਚ ਚੜ੍ਹਦੀ ਕਲਾ, ਹਰ ਇੱਕ ਦੀ ਬੁਰਿਆਈ ਵਿਰੋਧ ਵਿੱਚ ਖੜੇ ਹੋ ਜਾਣਾ, ਜਿੱਤਣਾ ਨਾ ਜਿੱਤਣਾ ਇਹ ਗੱਲ ਅੱਗੇ ਹੈ ਸੰਘਰਸ਼ ਦੇ ਜੀਵਨ ਵਿੱਚ। ਸੱਚ ਦਾ ਪੱਖ ਲੈਣਾ, ਝੂਠ ਦੇ ਵਿਰੋਧ ਵਿੱਚ ਰਹਿਣਾ, ਇਹ ਹੈ ਖਾਲਸੇ ਦੀ ਪਰਿਭਾਸ਼ਾ। ਚਿੱਤ ਮੈਂ ਯੁੱਧ ਵਿਚਾਰੈ ਫਿਰ ਦੇਹ ਅਨਿੱਤ ਨਾ ਨਿੱਤ ਰਹੇ। ਉਹਦੇ ਮਨ ਵਿੱਚ ਇੱਕ ਗਿਆਨ ਪੱਕਾ ਹੋ ਜਾਂਦਾ ਹੈ ਕਿ ਜਿਹੜੀ ਦੇਹ ਹੈ ਨਾ ਇਹ ਅਨਿੱਤ ਹੈ, ਅਨਿੱਤ ਦਾ ਮਤਲਬ ਨਿੱਤ ਨਹੀਂ ਰਹਿਣੀ ਹੈ, ਨਿੱਤ ਨਹੀਂ ਰਹੇਗੀ, ਨਾਸ਼ਮਾਨ ਹੈ। ਦੇਹ ਅਨਿੱਤ ਨਾ ਨਿੱਤ ਰਹੇ ਜਸ ਨਾਵ ਚੜੈ। ਜਸ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ, ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਰੂਪੀ ਨਾਵ ਦਾ ਅਰਥ ਹੈ ਬੇੜੀ ਤੇ ਚੜਾ ਕੇ ਇਸ ਸੰਸਾਰ ਸਮੁੰਦਰ ਤੋਂ ਗੁਰੂ ਦੀ ਕਿਰਪਾ ਨਾਲ ਜਾਏ। ਜਸ ਨਾਵ ਚੜੈ ਭਵ ਸਾਗਰ ਤਾਰੈ। ਫਿਰ ਕਹਿੰਦੇ ਗਿਆਨ ਹੈ ਕਿ ਵੱਡੇ ਨੂੰ ਹੱਥ ਲੈ, ਮਨ ਹੱਥ ਦੇ ਵਿੱਚ ਗਿਆਨ ਦੀ ਬਹੁਕਰ ਕੇ ਵੜਨ ਦੀ ਮਾਂਝਾ ਸ਼ਬਦ ਹੈ ਭਾਰੀ ਦੇਣੀ, ਅਜੇ ਵੀ ਕਿਤੇ ਕਿਤੇ ਇਹ ਵਰਤੇ ਜਾਂਦੇ। ਕਹਿਣ ਲੱਗੇ ਗਿਆਨੈ ਦਾ ਅਰਥ ਹੈ ਗੁਰੂ ਦੀ ਦਿੱਤੀ ਹੋਈ ਮਤ, ਗੁਰੂ ਦੀ ਦਿੱਤੀ ਹੋਈ ਹੋਸ਼, ਗੁਰੂ ਦੀ ਹੋਈ ਕਿਰਪਾ ਦੇ ਨਾਲ ਗਿਆਨੈ ਕੀ ਮਨੋ ਹੱਥ ਲੈ। ਕਾਤਰਤਾ ਕਹਿੰਦੇ ਨੇ ਕਾਇਰਤਾ ਨੂੰ, ਕਾਇਰਤਾ ਦੇ ਅਰਥ ਨੇ ਸਰੀਰ ਦਾ ਆਲਸ, ਕਾਇਰਤਾ ਦੇ ਅਰਥ ਨੇ ਜਦੋਂ ਮਨ ਸਾਥ ਦਿੰਦਾ ਉਹ ਕਹਿੰਦਾ ਕਿਵੇਂ ਕਰਾਂਗੇ, ਕਿਵੇਂ ਕਰਾਂਗੇ, ਕਿਵੇਂ ਪੜ੍ਹਾਂਗੇ ਜਪੁਜੀ ਸਾਹਿਬ, ਇਹ ਕਾਇਰਤਾ ਹੈ ਮਨ ਦੀ। ਸਿੱਖੀ ਕਿਵੇਂ ਕਮਾਵਾਂਗੇ? ਇਹ ਨਹੀਂ ਹੋ ਸਕਦਾ, ਬੜਾ ਔਖਾ ਕੰਮ ਹੈ। ਤਾਂ ਹੀ ਇੱਕ ਮੁਹਾਵਰਾ ਸਾਡੇ ਵਿੱਚ ਚੱਲਦਾ ਵੀ ਜਿਹੜਾ ਕੰਮ ਅਸੀਂ ਕਰਨਾ ਚਾਹੁੰਦੇ ਫਿਰ ਅਸੀਂ ਕਹਿ ਦਿੰਦੇ ਹਾਂ ਜੀ ਇਹ ਤੇ ਗੁਰੂ ਸਾਹਿਬ ਕਰ, ਸਾਡੇ ਬਸ ਦੀ ਗੱਲ ਥੋੜੀ ਹੈ। ਇਹ ਬੰਦੇ ਕੋਲ ਬੜੇ ਤਰੀਕੇ ਨੇ, ਜਿਹੜਾ ਨਹੀਂ ਕਰਨਾ ਉਹ ਗੁਰੂ ਤੇ ਥੋਪ ਦਿੱਤਾ ਵੀ ਉਹ ਨਾ ਕਰ ਲਿਆ, ਅਸੀਂ ਥੋੜੀ ਕਰਨਾ। ਕੇਸ ਰੱਖਣੇ ਸਨ, ਗੁਰੂ ਗੋਬਿੰਦ ਸਿੰਘ ਨੇ ਰੱਖ ਲਏ, ਸਾਹਿਬਜ਼ਾਦੇ ਉਹਨਾਂ ਨੇ ਸਾਹਿਬਜ਼ਾਦਿਆਂ ਨੇ ਰੱਖਣੇ ਸਨ। ਅਸੀਂ ਤੇ ਸਿੱਖ ਹਾਂ, ਤੇਰਾ ਪੋਹ ਨੂੰ ਮੇਲਾ ਲਾਉਣਾ, ਲੰਗਰ ਲਾ ਦਿਆਂਗੇ, ਕੇਸ ਥੋੜੀ ਰੱਖਣੇ ਨੇ ਅਸੀਂ। ਇਹ ਫਿਤਰਤ ਹੈ ਨਾ ਬੰਦੇ ਦੀ ਜੀ। ਇਹ ਤਾਂ ਬਹੁਤ ਔਖਾ ਕੰਮ ਹੈ ਜੀ, ਸ਼ਹੀਦੀ ਦੇ ਗਏ, ਗੁਰੂ ਨੇ ਪਰਿਵਾਰ ਖਤਮ ਕਰਵਾ ਲਿਆ, ਕਾਹਦੇ ਵਾਸਤੇ? ਕੇਸਾਂ ਵਾਸਤੇ ਹੈ, ਧਰਮ ਵਾਸਤੇ। ਤਾਂ ਇਹ ਕਿੱਡਾ ਵੱਡਾ ਮਖੌਲ ਹੈ ਸਾਹਿਬਜ਼ਾਦਿਆਂ ਨੂੰ, ਗੁਰੂ ਗੋਬਿੰਦ ਸਿੰਘ ਨੂੰ, ਵੀ ਉੱਥੇ ਇੰਨੇ ਇੰਨੇ ਲੰਗਰ ਲਾਉਣ ਵਾਲੇ ਸਾਰੇ ਕੌਣ ਮੋਣ, ਸਾਰੇ ਮੋਨੇ ਨੇ, ਬਹੁਤੇ ਜ਼ਿਆਦੇ, ਮੈਂ ਸਾਰੇ ਸ਼ਬਦ ਨਾ ਵਰਤਾਂ, ਵਿੱਚ ਚਲੋ ਗੁਰਸਿੱਖ ਵੀ ਹਨ ਪਰ ਉਹ ਬੜੇ ਖੁਸ਼ ਨੇ। ਔਰ ਉਹ ਕਹਿੰਦੇ ਸਾਡੇ ਜਿੰਨੀ ਸੇਵਾ ਵੀ ਕੋਈ ਨਹੀਂ ਕਰਦਾ। ਇਹਨੂੰ ਕਹਿੰਦੇ ਨੇ ਗੁਰੂ ਨੂੰ ਚਿੜਾਉਣਾ, ਗੁਰੂ ਨੂੰ ਮਖੌਲ ਕਰਨਾ। ਇਹ ਮਖੌਲ ਹੀ ਹੈ ਨਾ ਗੁਰੂ ਨੂੰ, ਕਿ ਜਿਸ ਕੇਸਾਂ ਵਾਸਤੇ, ਧਰਮ ਵਾਸਤੇ ਬਲੀਦਾਨ ਦਿੱਤਾ ਸਾਹਿਬਜ਼ਾਦਿਆਂ ਨੇ ਛੋਟੀ ਉਮਰ ਵਿੱਚ, ਉਹ ਸਾਡੇ ਕੋਲ ਹੈ ਤਾਂ ਅਸੀਂ ਫਤਿਹਗੜ੍ਹ ਸਾਹਿਬ ਜਾਵਾਂਗੇ, ਲੰਗਰ ਲਾ ਦਿਆਂਗੇ। ਲੰਗਰ ਜਿਹੜਾ ਲਾਉਣਾ ਸੀ ਮੋਤੀ ਮਹਿਰੇ ਨੇ ਲਾ ਦਿੱਤਾ ਸੀ, ਸਾਡੇ ਨਹੀਂ ਲੱਗਣਾ, ਉਹਨੇ ਲਾਇਆ ਸੀ। ਪਰਿਵਾਰ ਉਹਦਾ ਪੀੜਿਆ ਗਿਆ ਸੀ, ਸ਼ਹਾਦਤ ਦਿੱਤੀ ਸੀ। ਸਾਡਾ ਤੇ ਲੰਗਰ ਇਹੀ ਹੈ ਵੀ ਸਾਹਿਬਜ਼ਾਦਿਆਂ ਜਿਸ ਸਿਧਾਂਤ ਵਾਸਤੇ ਸ਼ਹਾਦਤ ਦਿੱਤੀ ਉਹਨੂੰ ਜ਼ਿੰਦਗੀ ਵਿੱਚ ਧਾਰਨ ਕਰ ਲਈਏ, ਘੱਟੋ ਘੱਟ ਬਾਹਰੋਂ ਤਾਂ ਕਰੀਏ। ਫਿਰ ਇਹ ਸੱਜਣ ਜਿਹੜੇ ਨੇ ਕਲੀਨ ਸ਼ੇਵ, ਇਹ ਉਦਾਹਰਨ ਦੇ ਦਿੰਦੇ, ਕਹਿੰਦੇ ਜਿਨ੍ਹਾਂ ਨੇ ਕੇਸ ਰੱਖੇ ਉਹ ਕਿਹੜਾ ਅੰਦਰੋਂ ਸਿੱਖ ਨੇ? ਅੰਦਰ ਦੀ ਸਿੱਖੀ ਅੱਗੇ ਹੈ, ਬਾਹਰ ਬਣੀਏ ਸਿੱਖ ਪਹਿਲਾਂ। ਸੌਖਾ ਹੈ ਨਾ ਗੱਲ, ਅੰਦਰ ਦਾ ਧਰਮ ਹੈ, ਕੋਈ ਅੰਤਰਜਾਮ ਤਾਂ ਹੈ ਵੀ ਤੁਸੀਂ ਵੇਖੋ ਵੀ ਇਹ ਬੰਦੇ ਨੇ ਕੇਸ ਰੱਖੇ ਨੇ ਤੇ ਪਾਪੀ ਹੈ, ਦੁਸ਼ਟ ਹੈ। ਬੰਦੇ ਦੀਆਂ ਆਦਤਾਂ ਇੰਨੀਆਂ ਗਲਤ ਨੇ ਕਿ ਉਹ ਆਪਣੀ ਗਲਤੀ ਨੂੰ ਮੰਨਣ ਵਾਸਤੇ ਦੂਜੇ ਗਲਤ ਠਹਿਰਾਉਂਦਾ ਹੈ। ਇਸ ਕਰਕੇ ਕਾਇਰਤਾ ਹੈ ਜ਼ਿੰਦਗੀ ਦੀ, ਇਹ ਸਿੱਖੀ ਬਾਰੇ ਸੋਚਦਾ ਰਹਿਣਾ, ਸਿੱਖੀ ਨੂੰ ਜੀਵਨ ਵਿੱਚ ਧਾਰਨ ਨਾ ਕਰਨਾ। ਗੁਰੂ ਸਾਹਿਬ ਕਹਿੰਦੇ ਮੇਰਾ ਜੋ ਸਿੱਖ ਹੈ ਉਹ ਗਿਆਨੈ ਕੀ ਵਡਨੀ ਮਨੋ ਹਾਥ ਲੈ ਕਾਤਰਤਾ, ਕਾਤਰਦਾਰ ਤੇ ਕੰਨੀ ਕਤਰਾਉਣ ਵਾਲੇ ਬੰਦੇ, ਕਾਇਰਤਾ ਕੁਤਵਾਰ ਬੁਹਾਰ ਹੈ, ਕੁਤਵਾਰ ਉਹਨੂੰ ਬਾਹਰ ਕੱਢਦਾ, ਮਾਂਜਾ ਮਾਰ ਕੇ ਉਸ ਕੂੜੇ ਨੂੰ, ਗੰਦ ਨੂੰ ਬਾਹਰ ਕੱਢਦਾ ਕਾਇਰਤਾ ਰੂਪੀ ਨੂੰ। ਫਿਰ ਅੱਗੇ ਬਚਨ ਕਿਆ ਕਹਿਣ ਲੱਗੇ, ਧੀਰਜ ਧਾਮ ਬਣਾਏ ਇਹ ਹੈ ਤਨ, ਇਹ ਸਾਰਾ ਕੁਝ ਕਰਕੇ ਮੇਰਾ ਖਾਲਸਾ ਧੀਰਜਵਾਨ ਹੋ ਜਾਏ, ਜੋ ਸ਼ੀਲਾ ਨਾ ਰਵੇ ਕੱਲਾ, ਕ੍ਰੋਧੀ ਨਾ ਰਹੇ, ਬੜਾ ਕੁਝ ਸਹਿਜ ਹੈ ਆਪਣੇ ਉੱਤੇ, ਬੜਾ ਕੁਝ ਸਹਿਜ ਆਵੇ ਤੇ ਜਦੋਂ ਹੱਦ ਹੋ ਜਾਏ ਜ਼ੁਲਮ ਦੀ ਫਿਰ ਤਲਵਾਰ ਫੜ ਲਵੇ, ਉਹ ਵੀ ਧੀਰਜ ਵਿੱਚ ਫੜੇ। ਉਸ ਤਲਵਾਰ ਦੇ ਵਿੱਚ ਵੀ ਧੀਰਜ ਚਾਹੀਦੀ ਹੈ, ਨਹੀਂ ਤੇ ਉਹ ਗਲਤ ਹੋ ਜਾਏਗੀ ਬਿਲਕੁਲ। ਤਾਂ ਇਹ ਸੋਚ ਜਿਹੜੀ ਹੈ ਜੰਗੀ, ਇਹ ਸਾਨੂੰ ਸੋਚਣਾ ਪਏਗਾ। ਕਿਸੇ ਵੀ ਹਥਿਆਰ ਬੰਦ ਸੰਘਰਸ਼ ਤੋਂ ਪਹਿਲਾਂ ਜਿਨ੍ਹਾਂ ਬੰਦਿਆਂ ਦੇ ਹੱਥ ਵਿੱਚ ਹਥਿਆਰ ਬਣਾਉਣੇ ਨੇ ਉਹ ਧੀਰਜਵਾਨ ਹੋਣੇ ਚਾਹੀਦੇ ਵੀ ਜੇ ਉਹਨਾਂ ਨੂੰ ਕੋਈ ਗਾਲ ਵੀ ਕਰਦਾ ਤੇ ਉਹਦਾ ਜਵਾਬ ਨਾ ਦੇਣ। ਇਹ ਟੈਸਟ ਹੋਣਾ ਚਾਹੀਦਾ ਉਹਨਾਂ ਦਾ, ਉਹਨਾਂ ਦੇ ਹੱਥ ਵਿੱਚ ਹਥਿਆਰ ਹੋਣਾ ਚਾਹੀਦਾ। ਉਹਨਾਂ ਦੇ ਉੱਤੇ ਕੁਝ ਵੀ ਬੋਲ ਜਾਏ, ਉਹਨਾਂ ਨੇ ਕਾਰਵਾਈ ਸਿਰਫ ਉਦੋਂ ਕਰਨੀ ਹੈ ਜਦੋਂ ਉਹਨਾਂ ਨੂੰ ਆਰਡਰ ਮਿਲੇ ਜਥੇਬੰਦੀ ਦਾ, ਨਹੀਂ ਤੇ ਉਹ ਕੰਮ ਨਾ ਕਰਨ, ਧੀਰਜ ਵਿੱਚ ਰਹਿਣ, ਉਹ ਬੰਦੇ ਕਾਮਯਾਬ ਹੋਣਗੇ। ਤਾਂ ਸਾਡੇ ਜੀਵਨ ਵਿੱਚ ਕੀ ਹੈ, ਚੁੱਕੇ ਹਥਿਆਰ ਖਾਲਸੇ ਬਣ ਗਏ, ਪਿੰਡਾਂ ਵਿੱਚ ਆਪਣੀਆਂ ਦੁਸ਼ਮਣੀਆਂ ਕੱਢ ਲਈਆਂ, ਜਿਹਨੇ ਥੋੜਾ ਜਿਹਾ ਘੂਰ ਕੇ ਵੇਖਿਆ ਸੀ ਉਹਨੂੰ ਮਾਰ ਦਿੱਤਾ, ਕੀ ਬਣਿਆ ਫਿਰ ਸਾਰੇ ਕੁਝ ਦਾ? ਗਲਤੀ ਕੀਤੀ ਬਹੁਤ ਵੱਡੀ, ਸਿੱਖਿਆ ਨਹੀਂ ਪਹਿਲਾਂ। ਤਾਂ ਇਹਨੂੰ ਸਮਝ ਲੈਣਾ ਚਾਹੀਦਾ ਧੀਰਜ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਇੱਕ ਫਕੀਰ ਆਇਆ ਸੀ, ਦੋ ਤਲਵਾਰਾਂ ਸਨ, ਬੜੇ ਸੂਰਮੇ ਸਨ। ਉਹਨਾਂ ਦੀ ਜ਼ਿੰਦਗੀ ਦੇ ਜੰਗ ਇਹ ਦੱਸਦੇ ਨੇ ਕਿ ਇੱਕ 30 ਸੈਕਿੰਡ ਦੇ ਵਿੱਚ 3 ਜਰਨੈਲਾਂ ਦਾ ਖਾਤਮਾ ਕਰਨਾ, तीन वड्डे जरनैल 30 सैकंड किन्ने हुंदे ने अद्धा मिनट, तीन जरनैल सामने खड़े ने ते सारे पूरे चंगी तरह जंगी मिजाज विच, तां उत्थे जा के 30 सैकंड विच केवल अख चमकदियां दे देर दे विच तिन्हां दी समाप्ति कर देनी है। इन्नी उन्हां विच जंगी मुहारत सी, पर वह गल हुण सुनाउण विच नहीं आउंदी। किसे फकीर ने एक गल कह दी गुरु हरगोबिंद साहिब जी नूं, इधर कुछ पशु चल रहे सन, हुण इह गल सुणनी भी औखी लग जिहड़ी उहने कही आपां सुना भी नहीं सकदे। पशु चरदे सन, उहने लफ्ज कह दिता कि गुरु हरगोबिंद साहिब जिहड़ा तुहाडे विच उहनां विच भी उही है। फकीरी दी हालत है ना, जिहड़ा तुहाडे यानी कि रब जिहड़ा तुहाडे विच उहनां विच पशुआं विच, इहदे अर्थ इह सन भी उहने सिद्धे ही कहा सी तुसीं उह हो। तुलना सतगुरु दोवें तारा तीर कमान मुस्का पै हस पै, कहिंदे बिल्कुल ठीक है, उन्हां विच ते मेरे विच कोई फर्क नहीं है। किन्ना तेज होवेगा एक बंदे नूं इह देना कि सामने पशु चल रहे, उन्हां विच है वह ब्रह्म ज्ञान सी, वह फकीर जिहड़ा ब्रह्म ज्ञानी सी ते उन्हें गल कीती सी ब्रह्म ज्ञान दी कि उन्हां दे विच भी अकाल वाहिगुरू है। चीटी ते कुंचर असथूला, सब पर कृपा दिष्ट कर फूला, ते तुहाडे विच भी रब है, तुसीं आप ही रब हो। गल तां इह सी, पर उन्हें वल पा के गल कीती भी गुरु हरगोबिंद साहिब नूं गुस्सा आउंदा है कि नहीं। गुस्सा नहीं आया। वो दल भंजन गुर सूरमा वड जोधा बो पर उपकारी है, पर उहदी तलवार क्रोध विच नहीं चलदी, बड़े हिसाब किताब विच। ਤਾਂ ਇੰਨਾ ਧੀਰਜ ਹੋਵੇ ਤੇ ਉਸ ਬੰਦੇ ਦੇ ਹੱਥ ਵਿੱਚ ਚਾਹੀਦੀ ਤਲਵਾਰ, ਤੇ ਜੇ ਰਾਹ ਲੰਘਦਿਆਂ ਨੂੰ ਐਵੇਂ ਮੋਢੇ ਮਾਰੀ ਜਾਏ ਬੰਦਾ, ਉਹਦੇ ਹੱਥ ਵਿੱਚ ਤਲਵਾਰ ਆ ਗਈ, ਕੀ ਕਰੇਗਾ ਕੱਲ ਨੂੰ? ਉਹ ਤੇ ਨਹੀਂ ਕਿਸੇ ਨੂੰ ਟਿਕਣ ਨਹੀਂ ਦਏਗਾ। ਤਾਂ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਧੀਰਜ, ਧੀਰਜ ਧਾਮ, ਧਾਮ ਕਹਿੰਦੇ ਨੇ ਘਰ ਨੂੰ, ਮੇਰੇ ਖਾਲਸੇ ਦਾ ਘਰ ਹੈ ਧੀਰਜ ਧਾਮ, ਬਣਾਏ ਇਹ ਹੈ ਤਨ, ਇਸ ਸਰੀਰ ਨੂੰ ਧੀਰਜ ਦਾ ਘਰ ਬਣਾ ਦੇ। ਬੁੱਧ ਸੋ ਦੀਪਕ ਜਿਉਂ ਉਜਿਆਰੈ, ਇਸ ਧੀਰਜ ਰੂਪੀ ਘਰ ਦੇ ਅੰਦਰ ਸਰੀਰ ਦੇ ਅੰਦਰ ਬੁੱਧੀ ਨੂੰ ਦੀਪਕ ਨੂੰ ਬਾਲਦੈ। ਬੁੱਧ ਸੋ ਦੀਪਕ ਜਿਉਂ ਉਜਿਆਰੈ, ਇਹ ਖਾਲਸੇ ਦੀ ਪਰਿਭਾਸ਼ਾ ਹੈ ਸਾਰੀ। ਗੁਰੂ ਨਾਨਕ ਸਾਹਿਬ ਕਹਿੰਦੇ ਕਿ ਮਰਿਆਦਾ ਦੀ ਦੁਕਾਨ ਜਤ ਪਹਾਰਾ, ਧੀਰਜ ਦਾ ਸੁਨਿਆਰ। ਅੱਗੇ ਫਿਰ ਕਹਿੰਦੇ ਅਹਿਰ ਮਤ, ਮਤ ਹੈ ਨਾ, ਮਤ ਦੇ ਅਰਥ ਨੇ ਜਿਵੇਂ ਹੁਣ ਅਸੀਂ ਸੁਣ ਰਹੇ ਹਾਂ, ਹੁਣ ਮਤ ਕੰਮ ਕਰ ਰਹੀ ਹੈ, ਖਿਆਲ ਰੱਖਣਾ। ਐਰਨ ਕਹਿੰਦੇ ਨੇ ਲੋਹੇ ਦਾ ਉਹ ਟੁਕੜਾ ਜਿਹਦੇ ਉੱਤੇ ਔਜ਼ਾਰ ਜਾਂਦੇ ਨੇ, ਜਿਹਦੇ ਉੱਤੇ ਵਾਰ ਵਾਰ ਹਥੌੜਾ ਵੱਜਦਾ ਹੈ। ਗੁਰੂ ਅਮਰਦਾਸ ਜੀ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਸਿੱਖ ਬਣਨੀ, ਗੁਰੂ ਦੀ ਖੁਸ਼ੀ ਲੈਣੀ ਹੈ ਤੇ ਐਰਨ ਤੋਂ ਸਿੱਖ ਲੈ, ਜਿਹੜੀ ਲੁਹਾਰ ਦੇ ਘਰ ਦੇ ਬਾਹਰਲੇ ਪਾਸੇ ਗੱਡੀ ਹੋਈ ਹੈ, ਲੋਹੇ ਦਾ ਇੰਨਾ ਟੁਕੜਾ 1 ਫੁੱਟ ਦਾ। ਤੁਸੀਂ ਵੇਖਿਆ ਹੋਵੇਗਾ ਹੁਣ ਤਾਂ ਘਟ ਗਿਆ, ਲੁਹਾਰਾਂ ਦੇ ਘਰ ਦੇ ਸਾਹਮਣੇ ਇੱਕ ਭੱਠੀ ਹੁੰਦੀ ਸੀ ਤੇ ਉਹਦੇ ਸਾਹਮਣੇ ਇੱਕ ਐਰਨ ਗੱਡੀ ਹੁੰਦੀ ਸੀ, ਲੋਹੇ ਦਾ ਟੁਕੜਾ ਇਸ ਤਰ੍ਹਾਂ ਦਾ, ਤੇ ਜ਼ਿਮੀਦਾਰ ਜਿਹੜਾ ਹਲ ਵਾਹੁੰਦੇ ਸਨ ਨਾ, ਉਹਦੇ ਵਿੱਚ ਜਿਹੜਾ ਫਾਲਾ ਹੁੰਦਾ ਉਹਨੂੰ ਕਹਿੰਦੇ ਲੋਹੇ ਦਾ, ਉਹਨੂੰ ਉੱਥੇ ਡੰਗਾਉਣਾ ਪੈਂਦਾ ਸੀ। ਡੰਗਾਉਣ ਦਾ ਮਤਲਬ ਵਾਹ ਵਾਹ ਕੇ ਉਹਦਾ ਮੂੰਹ ਮੋਟਾ ਹੋ ਜਾਂਦਾ ਸੀ, ਉਹ ਜ਼ਮੀਨ ਨਹੀਂ ਸੀ ਪੁੱਟਦਾ। ਫਿਰ ਉਹਨੂੰ ਵਿੱਚੋਂ ਕੱਢ ਕੇ ਲਿਜਾ ਕੇ ਭੱਠੀ ਵਿੱਚ ਗਰਮ ਕੀਤਾ ਜਾਂਦਾ ਸੀ ਉਹਦਾ ਮੂੰਹ, ਤੇ ਐਰਨ ਦੇ ਉੱਤੇ ਲੁਹਾਰ ਫੜ ਕੇ ਬਹਿੰਦਾ ਸੀ ਤੇ ਇੱਕ ਬੰਦਾ ਵਦਾਨ ਲੈ ਕੇ ਉਹਦੇ ਉੱਤੇ ਮਾਰਦਾ ਸੀ, ਉਹਦਾ ਮੂੰਹ ਤਿੱਖਾ ਹੋ ਜਾਂਦਾ ਸੀ। ਉਹਨੂੰ ਕਹਿੰਦੇ ਫਾਲਾ ਡੰਗਣਾ, ਪੰਜਾਬੀ ਦੀ ਗੱਲ ਹੈ। ਉਹਨੂੰ ਕਹਿੰਦੇ ਐਰਨ, ਤੇ ਐਰਨ ਜਿਹੜੀ ਗੁਰੂ ਅਮਰਦਾਸ ਜੀ ਨੇ ਕਿਹਾ ਜੇ ਤੂੰ ਸਿੱਖ ਬਣਨਾ ਤੇ ਐਰਨ ਤੋਂ ਸਿੱਖ, ਹਸਤੀ ਸਿਰ ਜਿਉਂ ਅੰਕੁਸ਼ ਹੈ, ਐਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਹ ਵੀ ਸੇਵ ਕਰੇ। ਐਰਨ ਵਿੱਚ ਕਿਹੜੇ ਕਿਹੜੇ ਗੁਣ ਨੇ? ਇੱਕ ਤੇ ਐਰਨ ਚਿੱਤ ਜਿੱਥੇ ਲੁਹਾਰ ਨੇ ਗੱਡ ਦਿੱਤੀ ਉੱਥੇ ਖਲੋ ਗਈ, ਉਹਨੇ ਥਾਂ ਨਹੀਂ ਬਦਲਣਾ। ਸਿੱਖ ਕਿਹਨੂੰ ਕਹਿੰਦੇ ਨੇ? ਗੁਰੂ ਨੇ ਜਿੱਥੇ ਕਰ ਦਿੱਤਾ ਖੜਾ ਉੱਥੇ ਹੀ ਖੜਾ ਹੈ, ਹਿੱਲਣਾ ਨਹੀਂ ਉਹਦੇ ਤੋਂ ਅੱਗੇ ਪਿੱਛੇ ਨਹੀਂ। ਹੁਣ ਆਪਾਂ ਵੇਖ ਲਈਏ ਵੀ ਸਾਡਾ ਜੀਵਨ ਕਿੱਥੇ ਖੜਾ ਹੈ। ਪਲ ਪਲ ਬਦਲੀ ਜਾ ਰਹੇ ਹਾਂ, ਪਲ ਪਲ ਤੇ ਝੂਠ, ਇੱਕ ਵੀ ਕੰਮ ਸਾਬਤ ਨਹੀਂ। ਚਲੋ ਸਾਰੇ ਤਾਂ ਨਹੀਂ, ਜੇ 10-15-20 ਕੰਮ ਨੇ, ਇੱਕ ਤਾਂ ਘੱਟੋ ਘੱਟ ਸਾਬਤ ਹੋਵੇ ਨਾ। ਇੱਕ ਵੀ ਸਾਬਤ ਕੋਈ ਨਹੀਂ, ਉਹ ਵੀ ਅੱਧਾ ਪਚੱਧਾ ਅੱਧੇ ਮਨ ਰੋਂਦੇ ਧੋਂਦੇ ਕਰਨਾ, ਤੇ ਫਿਰ ਉਹਦੀ ਬਖਸ਼ਿਸ਼ ਭਾਲਦੇ ਆ। ਕਰਨ ਦਾ ਮਤਲਬ ਹੈ ਜਿੱਥੇ ਉਹਦੇ ਸਵਾਮੀ ਨੇ, ਲੁਹਾਰ ਨੇ ਉਹਨੂੰ ਗੱਡਿਆ, ਉੱਥੋਂ ਹਿੱਲਦੀ ਨਹੀਂ, ਗੱਲ ਖਤਮ ਕਰ ਦਿੱਤੀ, ਜੋ ਹੋਵੇ ਸੋ ਹੋਵੇ, ਦੇਖੀ ਜਾਏਗੀ। ਦੂਸਰੀ ਗੱਲ ਹੈ ਉਹਦੇ ਉੱਤੇ ਚੋਟਾਂ ਪੈਂਦੀਆਂ ਨੇ ਹਰ ਰੋਜ਼, ਵਿਧਾਨ ਵੱਜਦਾ ਉੱਤੋਂ, ਤੇ ਜਿਉਂ ਜਿਉਂ ਮਾਰ ਪੈਂਦੀ ਏ, ਆਮ ਤੌਰ ਤੇ ਬੰਦੇ ਨੂੰ ਮਾਰ ਪਏ ਤੇ ਅੱਗੋਂ ਆਕੜਦਾ ਹੈ, ਕ੍ਰੋਧੀ ਹੁੰਦਾ ਹੈ, ਪਰ ਉਹ ਜਿਹੜੀ ਐਰਨ ਹੈ, ਜਿਉਂ ਜਿਉਂ ਮਾਰ ਪੈਂਦੀ ਉਹਦੇ ਸਿਰੇ ਧਰਤੀ ਵੱਲ ਝੁਕਦੇ ਜਾਂਦੇ ਨੇ। ਤੁਸੀਂ ਉਹਦਾ ਸਰੂਪ ਕਦੀ ਵੇਖਣਾ, ਉਹਦੇ ਜਿਹੜੇ ਆਲੇ ਦੁਆਲੇ ਨਾ, ਜਿਉਂ ਜਿਉਂ ਚੋਟਾਂ ਪੈਣਗੀਆਂ ਕਿਨਾਰੇ ਥੱਲੇ ਨੂੰ ਮੁੜਦੇ ਜਾਣਗੇ, ਥੱਲੇ ਹੁੰਦੇ ਜਾਣਗੇ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਉਹ ਸਿੱਖਾ ਜੇ ਗੁਰੂ ਨੂੰ ਖੁਸ਼ ਕਰਨਾ ਹੀ ਤੇ ਗੁਰੂ ਦੀ ਮਾਰ ਪਏ ਤੇ ਅੱਗੋਂ ਆਕੜੀ ਨਾ, ਤਰਕ ਨਾ ਕਰੀ, ਝੁਕ ਜਾਈ ਅੱਗੇ, ਜਿਉਂ ਜਿਉਂ ਮਾਰ ਪੈ ਚੁੱਕੀ ਜਾ, ਐਰਨ ਜਿਉਂ ਸਿਰ ਦੇ। ਤੇ ਅੰਕੁਸ਼ ਕਹਿੰਦੇ ਨੇ, ਉਹ ਕੁੰਡਾ ਜਿਹਦੇ ਨਾਲ ਹਾਥੀ ਨੂੰ ਚਲਾਉਂਦੇ ਨੇ, ਅਸਲ ਵਿੱਚ ਇਹ ਜੋੜ ਪਾਇਆ ਗੁਰੂ ਅਮਰਦਾਸ ਜੀ ਨੇ ਕਿ ਐਰਨ ਦੇ ਉੱਤੇ ਹੀ ਕੁੰਡਾ ਬਣਾਇਆ ਜਾਂਦਾ ਹੈ। ਜਿਹੜਾ ਕੁੰਡਾ ਹਾਥੀ ਨੂੰ ਚਲਾਉਂਦਾ ਹੈ ਨਾ ਲੋਹੇ ਦਾ, ਉਹਨੂੰ ਬਣਾਉਣ ਵਾਸਤੇ ਐਰਨ ਕੰਮ ਦਿੰਦੀ ਏ। ਇਸ ਕਰਕੇ ਕਿਹਾ ਕਿ ਪਹਿਲਾਂ ਐਰਨ ਬਣ ਜਾ ਤੇ ਫਿਰ ਉਹ ਕੁੰਡਾ ਬਣ ਜਾ ਜਿਹੜਾ ਉੱਤੇ ਕੁੱਟਿਆ ਜਾ ਰਿਹਾ ਹੈ ਗਰਮ ਕਰਕੇ, ਜਿਹਦੇ ਉੱਤੇ ਚੋਟਾਂ ਪੈ ਰਹੀਆਂ ਨੇ। ਚੋਟਾਂ ਖਾਧੀਆਂ ਉਹਨੇ, ਫਿਰ ਹਾਥੀ ਦਾ ਮਾਲਕ ਬਣ ਗਿਆ। ਹਾਥੀ ਜਿੱਧਰ ਉਹ ਇੰਨਾ ਕੁ ਕੁੰਡਾ ਸਾਰੇ ਹਾਥੀ ਨੂੰ ਚਲਾ ਲੈਂਦਾ, ਕਿੰਨਾ ਸ਼ਕਤੀਸ਼ਾਲੀ। ਸਤਿਗੁਰਾਂ ਨੇ ਕਿਹਾ, ਉਹ ਆਪਣੇ ਮਨ ਨੂੰ ਬਣਾ, ਤੂੰ ਕੁੰਡਾ ਜੀਵਨ ਨੂੰ ਐਰਨ ਬਣਾ ਲੈ, ਤਾਂ ਜਦੋਂ ਤੇਰਾ ਜੀਵਨ ਉਸ ਕੁੰਡੇ ਵਰਗਾ ਬਣ ਜਾਏਗਾ, ਇਸ ਬ੍ਰਹਿਮੰਡ ਦੀ ਸਾਰੀ ਸ਼ਕਤੀ ਜਿਹੜੀ ਹਾਥੀ ਵਰਗੀ ਹੈ ਤੇਰੇ ਕੰਟਰੋਲ ਵਿੱਚ ਆ ਜਾਏਗੀ। ਮਨ ਜੀਤੈ ਜਗਜੀਤ, ਇਹ ਸਿਧਾਂਤ ਦਿੱਤਾ। ਇਉਂ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੇ, ਤਾਂ ਕਹਿੰਦੇ ਨੇ ਮਤ ਨੂੰ ਐਰਨ ਬਣਾ ਦੈ, ਗੁਰੂ ਦੇ ਸ਼ਬਦ ਦੀਆਂ ਚੋਟਾਂ ਪੈਣ ਦੇਵੇ ਉੱਤੇ। ਵੇਦ ਹਥਿਆਰ, ਵੇਦ ਦੇ ਹੱਥ ਨੇ ਗੁਰੂ ਦਾ ਸ਼ਬਦ, ਹਥਿਆਰ ਦਾ ਮਤਲਬ ਹੈ ਹਥੌੜਾ, ਗੁਰੂ ਕੇ ਸ਼ਬਦ ਰੂਪੀ ਹਥੌੜੇ ਦੀਆਂ ਚੋਟਾਂ ਇਸ ਮਤ ਦੇ ਉੱਤੇ ਮਾਰ ਪੈਣ ਦੇਵੇ, ਤੇ ਇਸ ਮਤ ਦੇ ਵਿੱਚੋਂ ਜਿਹੜਾ ਖੋਟ ਹੈ ਨਾ ਪਾਟ ਕੇ ਨਿਕਲ ਜਾਏਗਾ ਤੇ ਸ਼ੁੱਧ ਮਤ ਬਚ ਜਾਏਗਾ, ਜਿਹਨੂੰ ਵਿਵੇਕ ਬੁੱਧੀ ਕਹਿੰਦੇ। ਤਾਂ ਕਹਿੰਦੇ ਅਗਲਾ ਬਚਨ ਕਿਹਾ, ਹੁਣ ਉਸ ਕਾਰੀਗਰ ਦੇ ਕੋਲ ਅੱਗ ਵੀ ਬਲ ਰਹੀ ਉਸ ਭੱਠੀ ਦੇ ਵਿੱਚ, ਤੇ ਤਾਓ ਕਾਹਦਾ, ਅੱਗ ਕਾਹਦੀ ਬਲਣੀ ਹੈ, ਤਪਦਾ ਹੀ। ਤਪ ਦਾ ਮਤਲਬ ਇਹ ਹੁੰਦਾ ਹੈ ਕਿ ਸਰੀਰ ਦੀਆਂ ਆਦਤਾਂ ਔਰ ਮਨ ਦੀਆਂ ਆਦਤਾਂ ਦੇ ਅੱਗੇ ਬਗਾਵਤ ਕਰ ਦੇਣੀ, ਉਹਦੇ ਵਿਰੋਧ ਵਿੱਚ ਚੱਲਣਾ, ਇਹਨੂੰ ਕਹਿੰਦੇ ਤਪ ਕਰਨਾ। ਸਰੀਰ ਦੇ ਵਿੱਚ ਤੁਸੀਂ ਵੇਖ ਲੈਣਾ ਕਰਕੇ, ਤਪ ਤਾਓ ਅੱਗ ਬਲਣੀ, ਇਹ ਸੱਚਾਈ ਹੈ। ਕਈ ਵਾਰੀ ਇਹਨੂੰ ਪ੍ਰਯੋਗ ਵਿੱਚ ਲੈ ਆਉਣਾ ਕਿ ਸਰੀਰ ਚਾਹੁੰਦਾ ਹੈ ਕੁਝ ਖਾਣਾ ਹੈ, ਬੜਾ ਲਲਚਾ ਰਿਹਾ, ਤਾਂ ਵੈਦ ਨੇ ਡਾਕਟਰ ਨੇ ਰੋਕਿਆ ਵੀ ਨਹੀਂ ਖਾਣਾ ਇਹਨੂੰ, ਤੇਰੀ ਮੌਤ ਹੋ ਸਕਦੀ ਹੈ। ਸਾਹਮਣੇ ਮਿੱਠਾ ਹੈ, ਹਲਵਾਈ ਦੀ ਦੁਕਾਨ ਹੈ, ਪਰ ਸ਼ੂਗਰ ਵਾਲੇ ਸੱਜਣਾ ਨੇ ਕਿਹਾ ਜੇ ਖਾ ਲਿਆ ਤੇ ਮੌਤ ਹੀ। ਮਨ ਕਹਿੰਦਾ ਖਾਣਾ ਹੈ, ਮੂੰਹ ਵਿੱਚ ਪਾਣੀ ਵੀ ਹੈ ਖਾਣ ਵਾਸਤੇ, ਮਨ ਲਲਚਾਉਂਦਾ ਹੈ, ਪਰ ਰੋਕਿਆ ਹੋਇਆ ਡਾਕਟਰ ਨੇ ਨਹੀਂ ਖਾਣਾ। ਉਸ ਬੰਦੇ ਵਿੱਚ ਜੇ ਥੋੜੀ ਜਿਹੀ ਜਾਗ ਹੋਵੇ ਸਰੀਰ ਦੇ ਵਿੱਚ, ਵੇਖਣਾ ਸੇਕ ਨਿਕਲੇਗਾ ਸਰੀਰ ਦੇ ਅੰਦਰੋਂ, ਕਿਉਂਕਿ ਉੱਥੇ ਟਕਰਾਵ ਹੋ ਰਿਹਾ ਦੋ ਚੀਜ਼ਾਂ ਦਾ, ਇੱਕ ਪਾਸੇ ਡਾਕਟਰ ਦੀ ਸਲਾਹ, ਇੱਕ ਪਾਸੇ ਮਨ ਦੀ ਵਹਿ ਰਹੀ ਹਵਾ, ਦੋਵਾਂ ਦਾ ਉੱਥੇ ਟਕਰਾਵ ਹੁੰਦਾ ਹੈ। ਉਸ ਟਕਰਾਵ ਦੇ ਵਿੱਚੋਂ ਸੇਕ ਨਿਕਲਦਾ ਸਰੀਰ ਵਿੱਚੋਂ। ਜੇ ਕੋਈ ਪੂਰਾ ਚੇਤਨ ਹੋ ਜਾਏ ਤੇ ਆਪਣੇ ਸਰੀਰ ਤੇ ਹੱਥ ਲਾ ਕੇ ਵੀ ਮਹਿਸੂਸ ਕਰ ਸਕਦਾ ਹੈ, ਥੋੜਾ ਜਿਹਾ ਟੈਂਪਰੇਚਰ ਸਰੀਰ ਦਾ ਵਧਿਆ, ਸੇਕ ਆਉਣ ਲੱਗ ਪਿਆ। ਜਦੋਂ ਉਹਦੇ अनुकूल कुछ नहीं हुंदा तां तप दे अग ओह बलेगी कि जदों जो कुछ शरीर नहीं जुड़ा ओह करना है जिवें उठण नूं चित नहीं कर रहा सवेरे पर उन उठना पैना है गुरु ने कहा है तां जदों बंदा धक्के नाल उठेगा ना मत्थे विचों सेक निकलेगा ओह तप है ओही तप है सिखी दा होर कोई धूणी नहीं है तां भौ खला जे ओह अग जिहड़ी है मठी पै जाए तप दी एक फूकनी हुंदी आम तौर ते सीधे अर्थ फूक मारी जांदी सी लकड़ां फूकनी द्वारा भी हवा द्वारा अग बलदी तां इत्थे खलां दा अर्थ है पुराने समय विच लोहा नहीं सी हुंदा इहना उदों कित्थे फूकनियां सन जां उह पक्षियां नहीं सन जिन्हां नूं घुमा के हवा दित्ती जांदी उदों की करदे सन भई खलां दो बकरियां दीआं खलां मिला के एक गोल जिहा ਬਲੈਡਰ ਬਣਾਉਂਦੇ ਸਨ ਪਕਾਨਾ ਜਿਹਾ ਉਹਦੇ ਵਿੱਚ ਹਵਾ ਭਰੀ ਜਾਂਦੀ ਸੀ ਤੇ ਇੱਕ ਬੰਦਾ ਜਦੋਂ ਉਹਨੂੰ ਦੱਬਦਾ ਸੀ ਉਹਦੇ ਮੂੰਹ ਵਿੱਚੋਂ ਹਵਾ ਪੈਂਦੀ ਸੀ ਅੱਗ ਵਿੱਚ ਅੱਗ ਬਲਦੀ ਸੀ ਫਿਰ ਛੱਡਦਾ ਸੀ ਫਿਰ ਉਹ ਖੁੱਲ ਜਾਂਦੀ ਹਵਾ ਪੈ ਜਾਂਦੀ ਫਿਰ ਦੱਬਦਾ ਇਸ ਤਰ੍ਹਾਂ ਉਹਦੇ ਦੁਆਰਾ ਹਵਾ ਦਿੱਤੀ ਜਾਂਦੀ ਸੀ ਉਹਨੂੰ ਕਹਿੰਦੇ ਖੱਲਾਂ ਦੋ ਖੱਲਾਂ ਇਕੱਠੀਆਂ ਕੀਤੀਆਂ ਗਈਆਂ ਇਹਦਾ ਉਚਾਰਨ ਵੀ ਵਿਦਵਾਨਾਂ ਨੇ ਖੱਲਾਂ ਕਿਹਾ ਹੈ ਲਿਖਿਆ ਖੱਲਾ ਹੋਇਆ ਭਉ ਖਲਾਂ ਅਗਨ ਤਪਤਾਉ ਭਾਂਡਾ ਭਾਉ ਪਿਆਰ ਦਾ ਭਾਂਡਾ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਮਾਰ ਧਾੜ ਵਾਲੀਆਂ ਜਿਹੜੀਆਂ ਜਿਨ੍ਹਾਂ ਦੀ ਵਿਆਖਿਆ ਪਿੱਛੇ ਕੀਤੀ ਖਿੱਚਾ ਤਾਣ ਹੈ ਸਾਰੀ ਅੱਗ ਬਲਦੀ ਹੈ ਹਥੌੜੇ ਵੱਜਦੇ ਨੇ ਚੰਗਿਆੜੇ ਨਿਕਲਦੇ ਨੇ ਸਭ ਗਰਮਾ ਗਰਮ ਹੈ ਤਾਂ ਅਸੀਂ ਕਈ ਵਾਰੀ ਕਹਿੰਦੇ ਹਾਂ ਪਾਠ ਕਰਨਾ ਸ਼ੁਰੂ ਕੀਤਾ ਕੱਲ ਤੁਸੀਂ ਕਿਹਾ ਸੀ ਸਵਾਦ ਨਹੀਂ ਆਇਆ ਉੱਥੇ ਸਵਾਦ ਆਉਂਦਾ ਉੱਥੇ ਤੇ ਚੰਗਿਆੜੇ ਨਿਕਲਦੇ ਨੇ ਕਿੰਨੇ ਕਹਿ ਦਿੱਤਾ ਪਹਿਲੇ ਦਿਨ ਸਵਾਦ ਆਏਗਾ ਉੱਥੇ ਮੈਦਾਨੇ ਜੰਗ ਹੈ ਉੱਥੇ ਸਿੰਘਾਸਨ ਥੋੜੀ ਹੈ ਅਜੇ ਤੇ ਤਲਵਾਰਾਂ ਚੱਲਦੀਆਂ ਨੇ ਧੂੜਾਂ ਉੱਡਦੀਆਂ ਨੇ ਘੋੜੇ ਇਣਕਦੇ ਨੇ ਮੈਦਾਨ ਵਿੱਚ ਤੋਪਾਂ ਚੱਲਦੀਆਂ ਨੇ ਦੌੜ ਭੱਜ ਹੈ ਇੱਥੇ ਕੋਈ ਸਿੰਘਾਸਨ ਲੱਗਾ ਹੋਇਆ ਵੀ ਉਸ ਦੇਸ਼ ਵਿੱਚ ਬਹਿ ਕੇ ਹੁਣ ਹੁਕਮ ਕਰਨਾ ਉਹ ਜੰਗ ਦੀ ਜਦੋਂ ਸਮਾਪਤੀ ਹੋਵੇਗੀ ਨਾ ਜਦੋਂ ਫਤਿਹ ਹੋ ਜਾਏਗੀ ਤੇ ਫਿਰ ਲੱਗੇਗਾ ਦਰਬਾਰ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੈ ਪਛਾਣੀ ਉੱਥੇ ਜਾ ਕੇ ਫਿਰ ਕਹਿਣਾ ਵੀ ਹੁਣ ਰਸ ਨਹੀਂ ਆ ਰਿਹਾ ਫਤਿਹ ਤਾਂ ਹੋਈ ਕੋਈ ਨਹੀਂ ਦੁਸ਼ਮਣ ਤੇ ਸਿਰ ਤੇ ਚੜ ਕੇ ਬੈਠਾ ਮਨ ਤੇ ਚਾਰ ਦਸ ਪਰਸੈਂਟ ਵੀ ਅਜੇ ਵਸੀਕਾਰ ਨਹੀਂ ਹੋਇਆ ਤੇ ਰਸ ਕਿੱਥੋਂ ਆਏਗਾ ਰਸ ਉਦੋਂ ਆਉਣਾ ਜਦੋਂ ਮਨ ਚੰਗੀ ਤਰ੍ਹਾਂ ਕੰਟਰੋਲ ਵਿੱਚ ਆ ਗਿਆ ਗੁਰੂ ਕਿਰਪਾ ਦੁਆਰਾ ਉਸ ਤੋਂ ਪਹਿਲਾਂ ਉਹ ਰਸ ਮਨ ਖਾਈ ਜਾ ਰਿਹਾ ਆ ਜ਼ਰੂਰ ਰਿਹਾ ਹੈ ਪਰ ਉਹਨੇ ਰੋਕਿਆ ਹੋਇਆ ਰਾਹ ਵਿੱਚ ਜਦੋਂ ਟੁੱਟ ਗਿਆ ਉਹਨੂੰ ਤੋੜ ਦਿੱਤਾ ਫਿਰ ਸਾਰਾ ਰਸ ਤੁਹਾਡਾ ਹੀ ਹੈ ਉਹਦੇ ਤੋਂ ਪਹਿਲਾਂ ਉਹ ਇੱਕ ਤਿਣਕਾ ਵੀ ਅੱਗੇ ਨਹੀਂ ਆਉਣ ਦੇਣਗੇ ਉਹ ਰਾਹ ਵਿੱਚ ਖਾਈ ਜਾ ਰਹੇ ਨੇ ਤਾਂ ਇਹ ਜਿਹੜਾ ਪਿਛਲੀ ਵਿਆਖਿਆ ਸਾਰਾ ਹੀ ਸੰਘਰਸ਼ ਹੈ ਇਸ ਕਰਕੇ ਜਦੋਂ ਬਾਣੀ ਪੜ੍ਹਨੀ ਹੈ ਸਿਮਰਨ ਕਰਨਾ ਹੈ ਉਸ ਹਾਲਤ ਵਿੱਚ ਰਸ ਦੀ ਆਸ ਕਰਨੀ ਠੀਕ ਨਹੀਂ ਪਹਿਲਾਂ ਵੈਸੇ ਤਾਂ ਲਗਾਤਾਰ ਹੀ ਆਸ ਕਰਨੀ ਗਲਤ ਹੈ ਜਿੰਨਾ ਚਿਰ ਆਸ ਰਹੇਗੀ ਆਏਗਾ ਨਹੀਂ ਰਸ ਇਹ ਵੀ ਧਿਆਨ ਰੱਖਣਾ ਜਿਹਨੂੰ ਅਸੀਂ ਰਸ ਕਹਿੰਦੇ ਹਾਂ ਨਾ ਵੀ ਮਨ ਟਿਕੇ ਜੇ ਤੁਸੀਂ ਉਹਨੂੰ ਮਿੱਥ ਕੇ ਬੈਠੇ ਨਾ ਵੀ ਕਰਾਂਗੇ ਤੇ ਟਿਕੇਗਾ ਰਸ ਆਏਗਾ ਬਿਲਕੁਲ ਨਹੀਂ ਆਉਣਾ ਕਿਉਂਕਿ ਉਹ ਰੁਕਾਵਟ ਬਣੀ ਰਹੇਗੀ ਉਹ ਜਿਹੜੀ ਵਾਸ਼ਨਾ ਹੈ ਰਸ ਦੀ ਉਹ ਤਾਂ ਇੰਨਾ ਬਰੀਕ ਵਿਸ਼ਾ ਹੈ ਸੀਰੀਅਸ ਹੈ ਜੇ ਕਦੀ ਕਿਸੇ ਗੁਰਮੁਖ ਨੂੰ ਥੋੜਾ ਜਿਹਾ ਚਲਕਾਰਾ ਮਿਲ ਵੀ ਜਾਏ ਨਾ ਮਨ ਟਿਕ ਜਾਏ ਰਸ ਆਉਣ ਲੱਗ ਪਏ ਤੇ ਜੇ ਬੰਦਾ ਥੋੜਾ ਜਿਹਾ ਵਿਚਾਰ ਕਰਦਾ ਵੀ ਕਿਤੇ ਟੁੱਟ ਨਾ ਜਾਏ ਉੱਥੇ ਟੁੱਟ ਜਾਂਦਾ ਹੈ ਬੜਾ ਸੀਰੀਅਸ ਹੈ ਬਰੀਕ ਹੈ ਸੂਖਸ਼ਮ ਬਹੁਤ ਹੈ ਕਿਉਂਕਿ ਜਦੋਂ ਵਿਚਾਰ ਆਇਆ ਕਿਤੇ ਟੁੱਟ ਨਾ ਜਾਏ ਮਨ ਵਿੱਚ ਆ ਗਿਆ ਤੇ ਮਨ ਦੇ ਆਉਣ ਦੀ ਦੇਰ ਹੈ ਸਾਰਾ ਖਿਲਰ ਗਿਆ ਸਭ ਤਾਂ ਉੱਥੇ ਇੱਕ ਕਿਵੇਂ ਦੀ ਦਸ਼ਾ ਹੋ ਸਕਦੀ ਹੈ ਜਿਹਦੇ ਵਿੱਚ ਜਗਿਆਸੂ ਨਿਰ ਇੱਛਿਤ ਰਹੇ ਕੁਝ ਨਾ ਚਾਹੇ ਤੇ ਸਭ ਕੁਝ ਮਿਲੀ ਜਾਏਗਾ ਬੜਾ ਬਰੀਕ ਹੈ ਜਿਵੇਂ ਹੱਥ ਦੇ ਉੱਤੇ ਸਰੋਂ ਪਈ ਹੈ ਜੇ ਤੇ ਹੱਥ ਖੁੱਲਾ ਰੱਖੋਗੇ ਟਿੱਕੀ ਰਹੇਗੀ ਜੇ ਸੋਚਿਆ ਨਾ ਵੀ ਇਹਨੂੰ ਘੁੱਟ ਲਾ ਮੁੱਠੀ ਦੇ ਵਿੱਚੋਂ ਕਿਰ ਜਾਏਗੀ ਸਾਰੀ ਡਿੱਗ ਪੈਗੀ ਇਸ ਤਰ੍ਹਾਂ ਦਾ ਹੈ ਰਸਤਾ ਇਹਦੇ ਵਿੱਚ ਜਦੋਂ ਬੰਦਾ ਕਿਸੇ ਚੀਜ਼ ਨੂੰ ਫੜਨ ਦੀ ਕੋਸ਼ਿਸ਼ ਕਰਦਾ ਉਦੋਂ ਹੀ ਛੁੱਟ ਜਾਂਦੀ ਹੈ, ਨਿਕਲ ਜਾਂਦੀ ਹੈ। ਤਾਂ ਸਾਹਮਣੇ ਆਪਾਂ ਬੁੱਕ ਕਰਨੇ ਆ ਤੇ ਬੁੱਕ ਭਰੀ ਜਾਂਦੀ ਪਾਣੀ ਦੀ, ਜੇ ਕਹੀਏ ਪਾਣੀ ਨੂੰ ਫੜਨਾ ਹੈ ਤੇ ਜਦੋਂ ਉਹ ਮੁੱਠ ਬੰਦ ਕੀਤੀ ਪਾਣੀ ਨਿਕਲ ਗਿਆ। ਇਸ ਤਰ੍ਹਾਂ ਬੰਦੇ ਦਾ ਹੱਥ ਖੁੱਲ੍ਹਾ ਹੈ ਤੇ ਇਹਦੇ ਵਿੱਚ ਹਵਾ ਹੈ, ਤਾਂ ਹੀ ਅੱਗੇ ਸਲੋਕ ਆਏਗਾ ਗੁਰੂ ਪਵਨ ਵਰਗਾ ਹੈ, ਪਵਨ ਗੁਰੂ ਪਾਣੀ ਪਿਤਾ, ਅੱਗੇ ਸਲੋਕ ਵਿੱਚ ਇਹ ਵਿਆਖਿਆ ਹੈ ਕਿ ਖੁੱਲ੍ਹਾ ਹੱਥ ਰੱਖੋ ਤੇ ਪਵਨ ਸਾਰੀ ਤੁਹਾਡੇ ਹੱਥ ਵਿੱਚ। ਜੇ ਕਿਹਾ ਵੀ ਹਵਾ ਨੂੰ ਫੜਾਂ, ਨਿਕਲ ਗਈ ਵਿੱਚੋਂ ਉਸੇ ਵੇਲੇ। ਇਸ ਲਈ ਕਿਹਾ ਗੁਰੂ ਚਾਨਣ ਹੈ, ਚਾਨਣ ਦੇ ਵਿੱਚ ਹੱਥ ਰੱਖੋ ਤੇ ਹੱਥ ਚਾਨਣ ਵਿੱਚ ਹੈ। ਜੇ ਚਾਨਣ ਨੂੰ ਫੜਨਾ ਚਾਹਿਆ ਹੱਥ ਹਨੇਰੇ ਵਿੱਚ ਚਲਾ ਗਿਆ। ਤੇ ਬੰਦੇ ਦੀ ਬੜੀ ਪੁਰਾਣੀ ਪ੍ਰੈਕਟਿਸ ਹੈ ਹਰ ਇੱਕ ਚੀਜ਼ ਨੂੰ ਫੜਨਾ, ਹਰ ਇੱਕ ਚੀਜ਼ ਨੂੰ ਫੜਨਾ। ਇਹਨੇ ਜਦੋਂ ਜਨਮ ਲਿਆ ਸੀ ਉਦੋਂ ਵੀ ਇਹਨੇ ਮੁੱਠ ਬੰਦ ਹੀ ਰੱਖੀ ਸੀ। ਤੁਸੀਂ ਵੇਖਦੇ ਹੋ ਛੋਟੇ ਬੱਚੇ ਨੇ ਕਈ ਕਈ ਦਿਨ ਤੱਕ ਉਹਨਾਂ ਦੀਆਂ ਉਂਗਲਾਂ ਖਿੱਚ ਕੇ ਖੋਲਣੀਆਂ ਪੈਂਦੀਆਂ, ਹੱਥ ਨਹੀਂ ਖੋਲਦੇ। ਪੁਰਾਣੀ ਬਿਰਤੀ ਹੈ, ਪੁਰਾਣਾ ਅਭਿਆਸ। ਇਹਦੀ ਬਿਮਾਰੀ ਹੀ ਇਹ ਹੈ ਸਭ ਤੋਂ ਵੱਡੀ, ਵੀ ਹਰ ਇੱਕ ਚੀਜ਼ ਫੜਨਾ ਚਾਹੁੰਦਾ, ਮੇਰੇ ਹੱਥ ਵਿੱਚ ਆ ਜਾ ਸਭ ਕੁਝ, ਮੇਰੇ ਕੰਟਰੋਲ ਵਿੱਚ ਰਹੇ। ਸਤਿਗੁਰਾਂ ਨੇ ਕਿਹਾ ਛੱਡ ਦੇ, ਤੇਰੇ ਕੰਟਰੋਲ ਵਿੱਚ ਆਪਣੇ ਆਪ ਆ ਜਾਏਗਾ ਸਭ ਕੁਝ, ਜੋ ਕੁਝ ਤੂੰ ਚਾਹੁੰਦਾ ਉਸੇ ਤਰ੍ਹਾਂ ਹੋਏਗਾ। ਪਰ ਇੱਥੇ ਕਹਿੰਦੇ ਹੁਣ ਅੱਗੇ ਰਸ ਸ਼ੁਰੂ ਹੋਵੇਗਾ, ਭਾਂਡਾ ਭਾਓ, ਪਿਆਰ ਦੀ ਕੁਠਾਲੀ ਹੈ ਉਹ ਜਿਹਦੇ ਵਿੱਚ ਜੀਵਨ ਦਾ ਗਹਿਣਾ ਕੜਿਆ ਜਾਂਦਾ, ਅੰਮ੍ਰਿਤ ਤਿਤ ਢਾਲ। ਹੁਣ ਉਹ ਅੰਮ੍ਰਿਤ ਜਿਹੜਾ ਪਿੱਛੇ ਖੋਇਆ ਜਾ ਰਿਹਾ ਸੀ ਉਹਦੀ ਸਪਲਾਈ ਖੁੱਲ੍ਹ ਗਈ, ਜਿਹੜਾ ਖਿਲਰ ਰਿਹਾ ਸੀ ਪਿੱਛੇ, ਜਿਵੇਂ ਕੋਈ ਪਾਈਪ ਆ ਰਹੀ ਸੀ ਬੜੇ ਸੁਰਾਖ, ਕਈ ਥਾਵਾਂ ਤੋਂ ਟੁੱਟਾ ਹੋਇਆ, ਤਾਂ ਜਦੋਂ ਉਹ ਸੁਰੱਖਿਅਤ ਕਰ ਦਿੱਤੀ ਗਈ, ਮੂੰਦ ਲਈਏ ਦਰਵਾਜ਼ੇ, ਉਹ ਸੁਰਾਖ ਬੰਦ ਕਰ ਦਿੱਤੇ ਜਿਨ੍ਹਾਂ ਦੇ ਰਾਹੀਂ ਜੀਵਨ ਵਿਅਰਥ ਜਾ ਰਿਹਾ ਸੀ, ਤਾਂ ਉਹ ਸਾਰੀ ਅੰਮ੍ਰਿਤ ਦੀ ਸਪਲਾਈ ਬੰਦੇ ਤੱਕ ਆਉਣ ਲੱਗ ਪਈ। ਉਹਨੂੰ ਕਹਿੰਦੇ ਨੇ ਫਿਰ ਜਦੋਂ ਪੀਤਾ ਨਾ ਜਿਹਨੇ ਥੋੜ੍ਹਾ ਜਿਹਾ ਘੁੱਟ ਕੁ, ਸੱਚਾਈ ਹੈ, ਉਹ ਕਹਿੰਦੇ ਉਹ ਅੰਮ੍ਰਿਤ ਪੀਆ, ਸਤਿਗੁਰ ਦੀਆ। ਅੱਗੇ ਇੱਕ ਹੋਰ ਗੱਲ ਕਹਿ ਦਿੱਤੀ, ਕਹਿਣ ਲੱਗੇ ਅਵਰ ਨਾ ਜਾਣੋ ਦੂਆ ਤੀਆ, ਕੌਣ ਹੈ ਦੁਨੀਆਂ ਵਿੱਚ ਮੇਰੇ ਸਾਹਮਣੇ ਆਏ। ਇਹ ਇੱਕ ਦਸ਼ਾ ਹੈ ਉਸ ਨਸ਼ੇ ਦੀ। ਕਬੀਰ ਜੀ ਨੇ ਸਾਫ਼ ਕਹਿ ਦਿੱਤਾ ਹੈ ਕਿ ਭਾਠੀ ਗਗਨ ਸਿੰਘਿਆ ਅਰ ਚੁੰਘਿਆ, ਕਨ ਕਲਸ਼ ਇੱਕ ਪਾਇਆ, ਤਾਂ ਮੈਂ ਧਾਰ ਚੁਵੈ ਅਤ ਨਿਰਮਲ ਰਸ ਮੈਂ ਰਸਨ ਚੁਆਇਆ। ਅਖੀਰ ਤੇ ਜਾ ਕੇ ਕਿਹਾ ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ। ਪਿਆਲਾ ਹੈ ਪਵਨ ਦਾ, ਸਵਾਸ ਦਾ। ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ, ਤੀਨ ਭਵਨ ਮੈਂ ਏਕੋ ਜੋਗੀ, ਕਹੋ ਕੌਣ ਹੈ ਰਾਜਾ। ਇਹਦੇ ਅਰਥ ਨੇ, ਕਬੀਰ ਜੀ ਨੇ ਉਦਾਹਰਨ ਦਿੱਤੀ ਹੈ ਕਿ ਜਿਹਦੇ ਅੰਦਰ ਅਕਾਲ ਪੁਰਖ ਦੇ ਪ੍ਰੇਮ ਦਾ ਰਸ ਜੋ ਪੀਣ ਲੱਗ ਪਿਆ ਨਾ, ਉਹਦੀ ਹਾਲਤ ਇਸ ਤਰ੍ਹਾਂ ਦੀ ਹੈ ਜਿਵੇਂ ਇੱਕ ਦਿਹਾੜੀਦਾਰ ਕੰਗਾਲ ਬੰਦਾ ਜਿਹਦੇ ਕੋਲ ਸਿਰਫ ਇੱਕ ਉੱਪਰ ਲੈਣ ਵਾਸਤੇ ਖੇਸ ਹੈ, ਕੱਪੜਾ ਹੈ, ਤੇ ਸ਼ਾਮ ਦੀ ਰੋਟੀ ਏ, ਤੇ ਉਹਨੂੰ ਕਿਤੇ ਦਿਹਾੜੀ ਜ਼ਿਆਦਾ ਮਿਲ ਗਈ ਤੇ ਆਉਂਦਾ ਠੇਕੇ ਤੋਂ ਪੌਵਾ ਲੈ ਕੇ ਆ ਗਿਆ, ਸ਼ਰਾਬ ਪੀ ਲਈ। ਜਦੋਂ ਪੀਤੀ ਤੇ ਚੜੀ ਨਾ ਘਰ ਤੇ ਕੰਗਾਲ ਹੈ, ਤੇ ਉਹਨੇ ਅੰਦਰੋਂ ਦਿੱਤਾ ਜਦੋਂ ਹੁਲਾਰਾ, ਸੁਣਾਇਆ ਸੀ ਇੱਕ ਦਿਨ ਵੀ ਇਹਦਾ ਪਹਿਲਾ ਹਿੱਸਾ ਜਿਹੜਾ ਸ਼ੇਰ ਹੁੰਦਾ, ਤੇ ਪੱਲੇ ਤਾਂ ਕੱਖ ਨਹੀਂ ਸੀ, ਪਰ ਜਦੋਂ ਅੰਦਰ ਉਹ ਚੜਿਆ ਨਾ ਸ਼ੇਰ ਬਣ ਗਿਆ। ਬਾਹਰ ਨਿਕਲਿਆ ਗਲੀ ਵਿੱਚ ਕਹਿੰਦਾ ਫਿਰਦਾ ਕੌਣ ਹੈ ਇਸ ਦੇਸ਼ ਦਾ ਰਾਜਾ, ਭਾਵ ਮੈਂ ਨਹੀਂ ਪਰਵਾਹ ਕਰਦਾ ਕਿਸੇ ਦੀ, ਮੇਰੇ ਸਾਹਮਣੇ ਤੇ ਆ ਕੇ ਵੇਖ, ਕਹੋ ਕੌਣ ਹੈ ਰਾਜਾ। ਤਾਂ ਜਦੋਂ ਇਹ ਵੀ ਇੱਕ ਗੁਰੂ ਦੀ ਕਿਰਪਾ ਨਾਲ ਰਸ ਬੇਪਰਵਾਹੀ ਦਾ ਮਿਲਦਾ ਹੈ ਨਾਮ ਦਾ, ਉਹ ਇਸ ਤਰ੍ਹਾਂ ਦਾ ਦੁਨੀਆ ਵਾਲਾ ਨਸ਼ਾ ਤੇ ਨਹੀਂ ਕਿ ਵੈਸੇ ਕਿਸੇ ਦੇ ਜਾ ਕੇ ਗਲ ਪੈ ਜਾਓ, ਇਹ ਨਹੀਂ, ਪਰ ਉਹ ਇੰਨੀ ਨਿਰਭੈਤਾ ਵਿੱਚ, ਇੰਨੀ ਬੇਪਰਵਾਹੀ ਦੇ ਵਿੱਚ, ਤਾਂ ਹੀ ਐਸੇ ਲੋਕ ਆਰਿਆਂ ਦੇ ਥੱਲੇ ਵੀ ਹੱਸਦੇ ਰਹੇ। ਉਹਨਾਂ ਨੇ ਚਰਖੜੀਆਂ ਚੁਣ ਲਈਆਂ, ਖੋਪਰੀਆਂ ਲਵਾ ਦਿੱਤੀਆਂ ਔਰ ਹੱਸਦੇ ਰਹੇ, ਔਰ ਉਹਨਾਂ ਨੂੰ ਕਹਿੰਦੇ ਰਹੇ ਦੱਸੋ ਕੌਣ ਹੋ ਤੁਸੀਂ, ਕੀ ਕਰਨਾ ਚਾਹੁੰਦੇ, ਕਿੱਥੋਂ ਤੱਕ ਜਾਓਗੇ, ਤੁਹਾਡਾ ਹੱਥ ਸਾਡੇ ਤੱਕ ਨਹੀਂ ਆ ਸਕਦਾ, ਸਰੀਰ ਹੈ ਇਹਨੂੰ ਤੋੜ ਸਕਦੇ ਹੋ। ਇਸ ਤਰ੍ਹਾਂ ਦਾ ਇੱਕ ਅੰਮ੍ਰਿਤ ਤਿਤ ਢਾਲ, ਢਾਲ ਦਾ ਮਤਲਬ ਉੱਥੇ ਢਲਦਾ ਹੈ, ਡਿੱਗਦਾ ਹੈ, ਢਲਦਾ, ਢਲਣ ਦਾ ਮਤਲਬ ਡਿੱਗਣਾ। ਢਾਲ ਜਿਵੇਂ ਆਪਾਂ ਕਹਿੰਦੇ ਹਾਂ ਢਾਲ ਬਣਾ ਦਿਓ ਇੱਧਰ ਨੂੰ ਪਾਣੀ ਢਲ ਜਾਏਗਾ, ਉਸ ਦਸ਼ਾ ਦੇ ਵਿੱਚ ਅੰਮ੍ਰਿਤ ਢਲਦਾ ਹੈ। ਫਿਰ ਉੱਥੇ ਜਦੋਂ ਘੜੀਐ ਸ਼ਬਦ ਸੱਚੀ ਟਕਸਾਲ, ਫਿਰ ਸੁਰਤ ਜਿਹੜੀ ਹੈ ਨਾ ਹੁਣ ਸ਼ਬਦ ਤੋਂ ਬਿਨਾਂ ਹੈ, ਅਤੇ ਸੁਰਤ ਜਿਹੜੀ ਹੈ ਫਿਰ ਢਲ ਕੇ ਸ਼ਬਦ ਦੇ ਸੰਚੇ ਦੇ ਵਿੱਚ ਪੈ ਜਾਂਦੀ ਹੈ। ਜਿਵੇਂ ਇੱਟ ਘੜਨ ਤੋਂ ਪਹਿਲਾਂ ਉਹ ਗਾਰਾ ਹੁੰਦਾ ਹੈ, ਇੱਟ ਬਣਾਉਣ ਵਾਲਾ ਗਾਰਾ ਗੁੰਨਦਾ ਹੈ, ਅਤੇ ਗਾਰਾ ਬਣਾ ਕੇ ਉਸ ਠੱਪੇ ਦੇ ਵਿੱਚ, ਉਹਨੂੰ ਸੰਚਾ ਕਹਿ ਲਈਏ, ਉਹਨੂੰ ਡਾਈ ਕਹਿ ਲਓ, ਜੋ ਮਰਜ਼ੀ, ਜਦੋਂ ਉਹਦੇ ਵਿੱਚ ਪੈਂਦੀ ਉਹ, ਤਾਂ ਥੋੜ੍ਹੇ ਚਿਰ ਬਾਅਦ ਉਹ ਇੱਟ ਬਣ ਜਾਂਦੀ ਹੈ, ਫਿਰ ਉਹ ਪੱਕਦੀ ਹੈ, ਫਿਰ ਉਹਦੀ ਕੀਮਤ ਪੈ ਜਾਂਦੀ। ਇਸ ਤਰ੍ਹਾਂ ਜਿਹੜੀ ਸੁਰਤ ਹੈ, ਜਦੋਂ ਇਹਨਾਂ ਰਾਹਾਂ ਵਿੱਚੋਂ ਲੰਘ ਜਾਏ ਪੰਜ ਖੰਡਾਂ ਵਿੱਚੋਂ, ਅਤੇ ਸੱਚ ਖੰਡ ਵਿੱਚ ਜਾ ਕੇ ਸੰਚੇ ਵਿੱਚ ਪੈ ਜਾਂਦੀ, ਸ਼ਬਦ ਦੇ ਵਿੱਚ ਪੈ ਜਾਂਦੀ ਹੈ, ਅਤੇ ਉੱਥੇ ਸੁਰਤ ਅਤੇ ਸ਼ਬਦ ਦੋਵੇਂ ਘੜੇ ਜਾਂਦੇ ਨੇ। ਉਹ ਸੰਪੂਰਨ ਆਦਮੀ ਹੈ ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਕਿ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ। ਕਹਿੰਦੇ ਘੜੀਐ ਸ਼ਬਦ ਸੱਚੀ ਟਕਸਾਲ, ਇਸ ਕਰਕੇ ਟਕਸਾਲ ਦੇ ਅਰਥ ਨੇ ਫੈਕਟਰੀ। ਜਿੱਥੇ ਵੀ ਕੋਈ ਜੀਵਨ ਘੜਿਆ ਜਾਂਦਾ ਉਹ ਟਕਸਾਲ ਹੀ ਹੈ। ਪਰ ਇਹ ਸਾਰੀ ਜਿਹੜੀ ਘਟਨਾ ਕਿਵੇਂ ਵਾਪਰੀ? ਗੁਰੂ ਦੀ ਕਿਰਪਾ ਦੁਆਰਾ, ਰੱਬ ਦੀ ਰਹਿਮਤ ਦੁਆਰਾ। ਸਾਹਿਬ ਕਹਿੰਦੇ ਜਿਨ ਕੋ ਨਦਰ ਕਰਮ ਤਿਨਕਾਰ, ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਦੀ ਨਦਰ ਕਿਰਪਾ ਕਰਮ ਦ੍ਰਿਸ਼ਟੀ ਹੁੰਦੀ ਹੈ, ਇਹ ਕਾਰ ਉਹੀ ਕਰ ਸਕਦੇ, ਇਸ ਕਾਰ ਵਿੱਚ ਉਹੀ ਅੱਗੇ ਵੱਧ ਸਕਦੇ। ਫਿਰ ਜਦੋਂ ਪੂਰੇ ਹੋ ਜਾਂਦੇ ਨੇ, ਅਕਾਲ ਪੁਰਖ ਉਹਨਾਂ ਨੂੰ ਵੇਖਦਾ ਹੈ। ਸਾਹਿਬ ਨੇ ਬਚਨ ਕੀਤੇ, ਕਹਿੰਦੇ ਨਾਨਕ ਨਦਰੀ ਨਦਰ ਨਿਹਾਲ। ਨਿਹਾਲ ਅਖੀਰਲਾ ਸ਼ਬਦ ਹੈ ਪੌੜੀਆਂ ਦਾ। ਇੱਕ ਤੋਂ ਗੱਲ ਸ਼ੁਰੂ ਹੋਈ ਸੀ, ਓਅੰਕਾਰ ਦੇ ਅੱਗੇ ਇੱਕ ਹੈ, ਇੱਕ ਓਅੰਕਾਰ। ਇੱਕ ਤੋਂ ਗੱਲ ਸ਼ੁਰੂ ਹੋ ਕੇ ਨਿਹਾਲ ਤੇ ਖਤਮ ਹੋਈ। ਜਿਹੜਾ ਇੱਕ ਨਾਲ ਜੁੜ ਗਿਆ ਉਹ ਨਦਰੀ ਨਦਰ ਨਿਹਾਲ ਹੋ ਗਿਆ। ਇਸ ਕਰਕੇ ਸਲੋਕ ਬਚਿਆ ਹੈ, ਜਪਜੀ ਸਾਹਿਬ ਦਾ ਹਿੱਸਾ ਹੈ। ਦੋ ਦਿਨ ਹੋਰ ਇਹ ਵਿਆਖਿਆ ਚੱਲੇਗੀ। ਜਪਜੀ ਸਾਹਿਬ ਦੀ ਸਲੋਕ ਹੈ